ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹੱਲਾ ਪਹਿਲਾ ਜਿਉਂ ਆਰਣ ਲੋਹਾ ਪਾਏ ਭੰਨ ਕਢਾਈਐ ਤਿਉਂ ਸਾਕਤ ਜੋਨੀ ਪਾਏ ਭਵੈ ਭਵਾਈਐ ਜਿਉਂ ਆਰਣ ਲੋਹਾ ਪਾਏ ਭੰਨ ਕਢਾਈਐ ਤਿਉਂ ਸਾਕਤ ਜੋਨੀ ਪਾਏ ਭਵੈ ਭਵਾਈਐ ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ ਹਮੈ ਆਵੈ ਜਾਏ ਭਰਮ ਭੁਲਾਵਣਾ ਰਹਾਉ ਤੂੰ ਗੁਰਮੁਖ ਰੱਖਣ ਹਾਰ ਹਰ ਨਾਮ ਧਿਆਈਐ ਸ਼ਬਦ ਕਮਾਈਐ ਤੂੰ ਕਰ ਕਰ ਵੇਖੇ ਆਪ ਦੇਹ ਸੋ ਪਾਈਐ ਤੂੰ ਦੇਖੇ ਥਾਪ ਥਾਪ ਦਰ ਬੀਨਾਈਐ ਦੇਹ ਹੋਵਗ ਖਾਕ ਪਵਨ ਉਡਾਈਐ ਘਰ ਔਤਾਕ ਮਹਿਲ ਨਾ ਪਾਈਐ ਦੇਹ ਦੀਵੇ ਅੰਧ ਘੋਰ ਕਬ ਮੁਹਾਈਐ ਗਰਭ ਮੁਸੈ ਘਰ ਚੋਰ ਕਿਸ ਰੂਆਈਐ ਗੁਰਮੁਖ ਚੋਰ ਨਾ ਲਾਗ ਨਾਮ ਜਗਾਈਐ ਸ਼ਬਦ ਨਿਵਾਰੀ ਆਗ ਜੋਤ ਦੀ ਪਾਈਐ ਲਾਲ ਰਤਨ ਹਰ ਨਾਮ ਗੁਰ ਸੁਰਤ ਬੁਝਾਈਐ ਸਦਾ ਰਹਿ ਨੇਕਾਮ ਜੇ ਗੁਰਮਤ ਪਾਈਐ ਰਾਤ ਦੇਹ ਹਰ ਨਾਉ ਮਨ ਵਸਾਈਐ ਨਾਨਕ ਮੇਲ ਮਿਲਾਏ ਜੇ ਤੁਦ ਪਾਈਐ ਰਾਤ ਦੇਹ ਹਰ ਨਾਉ ਮਨ ਵਸਾਈਐ ਨਾਨਕ ਮੇਲ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਕਰਾਹੇ ਤੇ ਹਾ ਹਾਂ ਕਰੀ ਵਖਿਆ ਗੁਰੂ ਸਵਾਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਪਵਿੱਤਰ ਅਸਥਾਨ ਜੋ ਸਾਡਾ ਸਿੱਖੀ ਦਾ ਤੁਰਾ ਹੈ, ਕੇਂਦਰ ਹੈ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਜੋ ਅੱਜ ਸਾਨੂੰ ਅੰਮ੍ਰਿਤ ਵੇਲੇ ਪਵਿੱਤਰ ਸ਼੍ਰੀ ਮੁੱਖ ਵਾਕ ਪ੍ਰਾਪਤ ਹੋਇਆ ਸਤਿਗੁਰੂ ਤਰੁੱਠੇ, ਕਿਉਂਕਿ ਸਤਿਗੁਰੂ ਜੀ ਦੀ ਇਹ ਵਡਿਆਈ ਹੈ ਕਿ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਉਹ ਨਿਤ ਦਾ ਦਾਤਾ ਹੈ। ਔਰ ਇਹ ਇੱਕ ਬਹੁਤ ਕੌੜਾ ਸੱਚ ਹੈ ਕਿ ਜੋ ਉਪਦੇਸ਼ ਸਤਿਗੁਰੂ ਜੀ ਨੇ ਕੱਲ੍ਹ ਬਖਸ਼ਿਆ ਸੀ, ਅਸੀਂ ਸਾਰੇ ਉਸਨੂੰ ਇਨ ਬਿਨ ਇੱਕ ਇੱਕ ਸ਼ਬਦ ਨੂੰ ਗੁਰੂ ਦਾ ਹੁਕਮ ਮੰਨ ਕੇ, ਰੱਬੀ ਹੁਕਮ ਮੰਨ ਕੇ ਕਮਾ ਨਹੀਂ ਸਕੇ। ਕਰੋੜਾਂ ਵਿੱਚੋਂ ਕੋਈ ਨਵਾਜਿਆ ਪੁਰਖ ਹੋਵੇਗਾ ਜਿਸ ਨੇ ਇਸ ਨੂੰ ਆਪਣੇ ਜੀਵਨ ਵਿੱਚ ਅਮਲਾਇਆ ਹੋਵੇਗਾ, ਪਰ ਗੁਰੂ ਅੰਤਰਜਾਮੀ ਹੈ। ਸਤਿਗੁਰੂ ਫਿਰ ਤੁਰਠਦੇ ਨੇ, ਹਰ ਰੋਜ਼ ਨਿਤ ਨਵੀਂ ਸਵੇਰ ਫਿਰ ਸਾਡੀਆਂ ਚੋਲੀਆਂ ਆਪਣੀ ਬਖਸ਼ਿਸ਼ ਨਾਲ ਭਰਦੇ ਨੇ। ਔਰ ਇੱਕ ਗੱਲ ਸਾਡੇ ਵਿੱਚ ਜਿਹੜੀ ਆਰੰਭ ਹੋਈ ਹੈ ਉਸ ਦੀ ਵਡਿਆਈ ਕਰਨੀ ਬਣਦੀ ਹੈ ਕਿ ਸਤਿਗੁਰੂ ਜੀ ਦੇ ਇਸ ਪਾਵਨ ਅਸਥਾਨ ਤੋਂ ਜੋ ਸ਼੍ਰੀ ਮੁੱਖ ਵਾਕ ਸਤਿਗੁਰੂ ਜੀ ਬਖਸ਼ਦੇ ਨੇ ਉਸ ਨੂੰ ਸੁਣਨ ਦਾ ਔਰ ਫਿਰ ਉਸ ਨੂੰ ਪੜ੍ਹਨ ਦਾ ਅੱਜ ਸਾਡੇ ਵਿੱਚ ਇੱਕ ਬਹੁਤ ਮਨਾਂ ਦੇ ਵਿੱਚ ਸਤਿਕਾਰ ਹੈ। ਇਹੋ ਹੀ ਕਾਰਨ ਹੈ ਕਿ ਅਸੀਂ ਇਸ ਇਲੈਕਟ੍ਰੋਨਿਕ ਮੀਡੀਏ ਦੇ ਇਸ ਮਾਧਿਅਮ ਦੇ ਰਾਹੀਂ, ਭਾਵੇਂ ਅਸੀਂ ਇੰਟਰਨੈੱਟ ਤੋਂ ਜਾ ਕੇ, ਭਾਵੇਂ ਅਸੀਂ ਮੋਬਾਈਲ ਦੇ SMS ਦੇ ਰਾਹੀਂ ਇਸ ਨੂੰ ਪ੍ਰਾਪਤ ਕਰੀਏ, ਇੱਥੋਂ ਤੱਕ ਦਾ ਇਹ ਜਿਹੜਾ ਸਾਡਾ ਸਫ਼ਰ ਹੈ ਇਹਦੀ ਵਡਿਆਈ ਕਰਨੀ ਬਣਦੀ ਹੈ। ਕਿਉਂਕਿ ਜਿਹੜੀ ਸਾਡੀ ਆਸਥਾ ਹੈ ਉਹ ਇਹ ਹੈ ਕਿ ਰੰਗ ਲਾਗਤ 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 ਹੈ। ਹਾਂ, ਇੱਕ ਪੱਖ ਦੂਸਰਾ ਜ਼ਰੂਰ ਹੈ ਕਿ ਜਦੋਂ ਸਤਿਗੁਰੂ ਦੀ ਕਰਾਮਾਤ ਵਰਤਦੀ ਹੈ ਫਿਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਹੁਣ ਗੁਰੂ ਚਾਹੇ ਤਾਂ ਛਿਣ ਮਾਤਰ ਵੀ ਸਮਾਂ ਨਹੀਂ ਲੱਗੇਗਾ, ਪਰ ਜੇ ਅਸੀਂ ਆਪ ਗੁਰੂ ਅੱਗੇ ਅਰਦਾਸ ਕਰਕੇ ਤੁਰਦੇ ਹਾਂ ਤੇ ਉਹਦੇ ਵਿੱਚ ਇਹ ਸਾਧਨਾ ਜਿਹੜੀ ਹੈ ਇਹ ਸਮਾਂ ਮੰਗਦੀ ਹੈ। ਸਤਿਗੁਰੂ ਰਹਿਮਤ ਕਰਨ, ਜਿੱਥੇ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਕੀਤੇ ਹੋਏ ਸ਼੍ਰੀ ਮੁੱਖ ਵਾਕ ਦੀ ਵਿਚਾਰ ਸੁਣਨ ਦਾ ਵੀ ਹੁਣ ਜਿਹਨੂੰ ਅਸੀਂ ਕਥਾ ਕਹਿੰਦੇ ਹਾਂ, ਇਹ ਬਹੁਤ ਸਤਿਕਾਰ ਹੈ ਔਰ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਕਿ ਵਿਦੇਸ਼ਾਂ ਤੱਕ ਘਰ ਦੇ ਕੰਮ ਸਮੇਟ ਲੈ ਜਾਂਦੇ ਨੇ ਕਿ ਸਤਿਗੁਰੂ ਜੀ ਦੀ ਕਥਾ ਆਰੰਭ ਹੋਣ ਵਾਲੀ ਹੈ। ਕੀਰਤਨ ਭਗਤੀ ਹੈ, ਕਥਾ ਗਿਆਨ ਹੈ ਔਰ ਇਸ ਭਗਤੀ ਤੋਂ ਬਿਨਾਂ, ਇਸ ਗਿਆਨ ਤੋਂ ਬਿਨਾਂ ਅਸੀਂ ਧਰਮ ਦੇ ਅਧਿਕਾਰੀ ਨਹੀਂ ਬਣ ਸਕਦੇ। ਮੈਂ ਤਾਂ ਹਮੇਸ਼ਾ ਬੇਨਤੀ ਕਰਦਾ, ਕਿਸੇ ਅੰਧ ਵਿਸ਼ਵਾਸ ਦਾ ਨਾਂ ਧਰਮ ਨਹੀਂ ਹੈ। ਧਰਮ ਇੱਕ ਉਹ ਜੀਵਨ ਜਾਚ ਹੈ ਜਿਹੜੀ ਸਾਨੂੰ ਸਚਿਆਰ ਬਣਾਉਂਦੀ ਹੈ, ਜਿਹੜੀ ਸਾਨੂੰ ਉਸ ਪਰਮਾਤਮਾ ਦੇ ਨਾਲ, ਵਾਹਿਗੁਰੂ ਦੇ ਨਾਲ ਅਭੇਦ ਕਰਦੀ ਹੈ। ਤੋ ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਅੱਜ ਸੂਹੀ ਰਾਗ ਵਿੱਚ ਜਗਤ ਗੁਰੂ ਗੁਰੂ ਨਾਨਕ ਦੇ ਪਿਤਾ ਮਹਾਰਾਜ ਜੀ ਦੇ ਪਵਿੱਤਰ ਮੁੱਖ ਤੋਂ ਉਚਾਰਨ ਹੋਇਆ ਇਹ ਪਾਵਨ ਸ਼੍ਰੀ ਮੁੱਖ ਵਾਕ, ਜੋ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 752 ਅੰਗ 'ਤੇ ਦਰਜ ਹੈ। ਸਤਿਗੁਰੂ ਜੀ ਸਾਡਾ ਮਾਰਗ ਦਰਸ਼ਨ ਕਰਦੇ ਨੇ। ਹਾਂਜੀ,
ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ, ਜੋ ਆਰਣ ਲੋਹਾ ਪਾਏ ਭੰਨ ਕਢਾਈਐ।
ਜਿਵੇਂ ਆਰਣ ਕਹਿੰਦੇ ਨੇ ਭੱਠੀ ਨੂੰ, ਜਿਹਦੇ ਵਿੱਚ ਲੋਹੇ ਵਰਗੀ ਧਾਤ ਤਪਾਉਣੀ ਹੋਵੇ, ਗਰਮ ਕਰਨੀ ਹੋਵੇ, ਜਾਂ ਜਿਹਦੇ ਵਿੱਚ ਲੋਹਾ ਢਾਲਿਆ ਜਾਂਦਾ। ਸਤਿਗੁਰੂ ਜੀ ਨੇ ਅੱਜ ਇੱਕ ਉਦਾਹਰਣ ਦੇ ਕੇ ਸਾਨੂੰ ਪਰਮਾਰਥ ਦਾ ਇਹ ਮਾਰਗ ਦ੍ਰਿੜ ਕਰਾਇਆ ਹੈ ਕਿ ਇਹ ਇਨਸਾਨ, ਕਿਉਂਕਿ ਸਤਿਗੁਰੂ ਜੀ ਦੀ ਇੱਕ ਜੁਗਤ ਜਿਹੜੀ ਹੈ ਉਹ ਹੈ ਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ। ਅਗਰ ਇਹ ਗੱਲਾਂ ਸਾਨੂੰ ਛੋਟੇ ਛੋਟੇ ਜਿਹੜੇ ਨੁਕਤੇ ਨੇ ਸਮਝ ਵਿੱਚ ਆ ਜਾਣ ਤਾਂ ਬੜਾ ਹੀ ਸੌਖਾ ਸਾਨੂੰ ਧਰਮ ਦਾ ਬੋਧ, ਧਰਮ ਦਾ ਗਿਆਨ, ਧਰਮ ਦੀ ਸੋਝੀ, ਧਰਮ ਦਾ ਅਸਲਾ ਜਿਹੜਾ ਇਹ ਸਾਨੂੰ ਪਤਾ ਲੱਗ ਸਕਦਾ ਹੈ, ਸਾਨੂੰ ਇਹਦੀ ਪ੍ਰਾਪਤੀ ਹੋ ਸਕਦੀ ਹੈ, ਸਾਨੂੰ ਇਹਦੀ ਸਮਝ ਆ ਸਕਦੀ ਹੈ। ਉਹ ਇਹ ਹੈ ਕਿ ਸਤਿਗੁਰੂ ਜਿਹੜੇ ਨੇ ਉਹ ਸਾਨੂੰ ਕੋਈ ਨਾ ਕੋਈ ਦ੍ਰਿਸ਼ਟਾਂਤ ਦੇ ਕੇ, ਕੋਈ ਨਾ ਕੋਈ ਉਦਾਹਰਣ ਦੇ ਕੇ ਸਮਝਾਉਂਦੇ ਨੇ ਕਿ ਵੇਖ ਬੰਦਿਆ, ਇਹ ਤੇਰੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਇੱਕ ਬਹੁਤ ਨੇੜੇ ਦਾ ਇੱਕ ਉਦਾਹਰਣ ਹੈ ਕਿ ਭੱਠੀਆਂ ਦੇ ਵਿੱਚ ਲੋਹਾ ਪਾ ਕੇ ਉਹਨੂੰ ਗਾਲਿਆ ਜਾਂਦਾ, ਢਾਲਿਆ ਜਾਂਦਾ ਅਤੇ ਭੰਨ ਕਢਾਈ ਹੈ, ਫਿਰ ਉਹਦੇ ਤੋਂ ਕੋਈ ਲੋਹੇ ਦੇ ਹੋਰ ਨਵੇਂ ਨਵੇਂ ਔਜ਼ਾਰ ਬਣਾਏ ਜਾਂਦੇ ਨੇ, ਉਹਦੇ ਤੋਂ ਲੋਹੇ ਦੀਆਂ ਨਵੀਆਂ ਨਵੀਆਂ ਚੀਜ਼ਾਂ ਜਿਹੜੀਆਂ ਨੇ ਤਿਆਰ ਕੀਤੀਆਂ ਜਾਂਦੀਆਂ ਨੇ। ਹਾਂਜੀ,
ਤਿਉਂ ਸਾਕਤ ਜੋਨੀ ਪਾਏ ਭਵੈ ਭਵਾਈਐ।
ਬਿਲਕੁਲ ਇਹੀ ਤਰੀਕਾ ਰੱਬ ਦੇ ਘਰ ਦਾ ਹੈ। ਜਿਵੇਂ ਬੰਦਿਆ ਤੂੰ ਲੋਹੇ ਨੂੰ ਭੱਠੀ ਵਿੱਚ ਪਾ ਕੇ ਪਹਿਲਾਂ ਭੰਨਦਾ ਹੈ ਫਿਰ ਘੜਦਾ, ਇਸੇ ਤਰ੍ਹਾਂ ਰੱਬ ਨੇ ਵੀ ਇੱਕ ਮਰਿਆਦਾ ਬਣਾਈ ਹੈ, ਇੱਕ ਵਿਧੀ ਵਿਧਾਨ ਨਿਯਮਤ ਕੀਤਾ ਹੈ ਕਿ ਜਿਹੜੇ ਸਾਕਤ ਹੋਣਗੇ, ਉਹ ਜਿਹੜੇ ਰੱਬ ਤੋਂ ਟੁੱਟੇ ਹੋਏ ਮਨੁੱਖ ਹੋਣਗੇ ਉਹਨਾਂ ਨੂੰ ਵੀ ਜੂਨਾਂ ਦੇ ਵਿੱਚ ਪਾਇਆ ਜਾਏਗਾ, ਜਿਵੇਂ ਲੋਹਾ ਪਹਿਲਾਂ ਭੱਠੀ ਵਿੱਚ ਪਾਇਆ ਜਾਂਦਾ, ਭੱਠੀ ਵਿੱਚ ਪਾ ਕੇ ਉਹਨੂੰ ਗਾਲਿਆ ਜਾਂਦਾ, ਇਸੇ ਤਰ੍ਹਾਂ ਰੱਬ ਤੋਂ ਟੁੱਟੇ ਹੋਏ ਬੰਦਿਆਂ ਨੂੰ ਜੂਨਾਂ ਵਿੱਚ ਪਾ ਕੇ ਫਿਰ ਭਵੇਂ ਭਵਾਈਐ ਕਦੇ ਉਹਨਾਂ ਨੂੰ ਜਨਮ ਦਿੱਤਾ ਜਾਂਦਾ ਹੈ, ਕਦੇ ਫਿਰ ਉਹਨਾਂ ਨੂੰ ਮੌਤ ਦਿੱਤੀ ਜਾਂਦੀ ਹੈ। ਸਤਿਗੁਰੂ ਜੀ ਨੇ ਸਾਨੂੰ ਬੜੀ ਸਾਡੇ ਨੇੜੇ ਦੀ ਜ਼ਿੰਦਗੀ ਦੇ ਬਹੁਤ ਇੱਕ ਨਜ਼ਦੀਕ ਵਾਪਰਦੀ ਇੱਕ ਜਿਹੜੀ ਘਟਨਾ ਹੈ, ਇੱਕ ਗੱਲ ਜਿਹੜੀ ਹੈ ਉਹਦੀ ਉਦਾਹਰਣ ਦੇ ਕੇ ਸਮਝਾਇਆ ਹੈ ਕਿ ਜਿਹੜੇ ਰੱਬ ਤੋਂ ਟੁੱਟ ਜਾਂਦੇ ਨੇ, ਜਿਹੜੇ ਰੱਬ ਤੋਂ ਟੁੱਟੇ ਹੁੰਦੇ ਨੇ, ਜਿਹੜੇ ਸਾਕਤ ਹੁੰਦੇ ਨੇ, ਬਿਲਕੁਲ ਉਹਨਾਂ ਨੂੰ ਵੀ ਇਸੇ ਤਰ੍ਹਾਂ ਲੋਹੇ ਦੀ ਨੁਮਾ, ਪਹਿਲਾਂ ਜਿਵੇਂ ਲੋਹਾ ਭੱਠੀ ਵਿੱਚ ਪੈਂਦਾ, ਇਸੇ ਤਰ੍ਹਾਂ ਸਾਕਤ ਜੂਨੀਆਂ ਵਿੱਚ ਪੈਂਦਾ, ਕਦੇ ਜੰਮਦਾ ਕਦੇ ਮਰਦਾ, ਲੋਹੇ ਦੀ ਤਰ੍ਹਾਂ ਉਸਨੂੰ ਭੰਨਿਆ ਤੇ ਘੜਿਆ ਜਾਂਦਾ। ਹਾਂਜੀ,
ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ।
ਪਰ ਇਹ ਸਾਰਾ ਕੁਝ ਕਿਉਂ ਹੈ? ਬਿਨਾਂ ਬੁੱਝਣ ਤੋਂ, ਬਿਨਾਂ ਸਮਝਣ ਤੋਂ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਇਸ ਗੱਲ ਦਾ ਕਦੇ ਯਤਨ ਕੀਤਾ। ਇੱਕ ਵਿਦਿਆ ਹੈ ਜਿਹਦੇ ਪ੍ਰਤੀ ਅੱਜ ਸਾਨੂੰ ਉਹਦੀ ਸਮਝ ਆਈ ਹੈ, ਨਹੀਂ ਤਾਂ ਬੜੀ ਵੱਡੀ ਸਾਡੇ ਕੋਲ ਇੱਕ ਉਦਾਹਰਣ ਹੈ। ਸਾਡੀ ਕੌਮ ਦੇ ਵਿੱਚੋਂ ਇੱਕ ਵਰਲਡ ਦਾ ਸਭ ਤੋਂ ਵੱਡਾ ਇੱਕ ਪਹਿਲਵਾਨ ਹੋਇਆ। ਮੈਂ ਜਦੋਂ ਉਹਦਾ ਜੀਵਨ ਪੜ੍ਹਿਆ, ਉਹਦੀ ਆਪਣੀ ਇੰਟਰਵਿਊ ਪੜ੍ਹੀ, ਅਤੇ ਉਹਦੇ ਵਿੱਚ ਉਹਨਾਂ ਨੇ ਖੁਦ ਆਖਿਆ ਕਿ ਮੈਨੂੰ ਦੂਸਰੀ ਜਮਾਤ ਵਿੱਚ ਦਾਦਾ ਜੀ ਨੇ ਸਕੂਲ ਨਹੀਂ ਭੇਜਿਆ, ਹਾਲਾਂਕਿ ਮੇਰੇ ਚਾਚਾ ਜੀ ਪੜ੍ਹਾਉਣਾ ਚਾਹੁੰਦੇ ਸੀ, ਅਤੇ ਉਹ ਕਹਿਣ ਲੱਗੇ ਪੁੱਤਰ ਜੇ ਸਾਰੇ ਪੜ੍ਹ ਗਏ ਤਾਂ ਫਿਰ ਘਰ ਦੇ ਕੰਮ ਕੌਣ ਕਰੇਗਾ। ਪਰ ਅੱਜ ਇੱਕ ਸਮਾਂ ਉਹ ਆ ਗਿਆ ਹੈ ਕਿ ਜਦੋਂ ਅਸੀਂ ਬਿਲਕੁਲ ਨੰਨੇ ਨੰਨੇ ਬੱਚਿਆਂ ਨੂੰ ਸਵੇਰੇ 6 ਵਜੇ 6:30 ਵਜੇ, ਸਰਦੀ ਹੋਵੇ ਗਰਮੀ ਹੋਵੇ, ਅਸੀਂ ਤਿਆਰ ਕਰਕੇ ਸੜਕ 'ਤੇ ਖਲੋਤੇ ਹੁੰਦੇ ਹਾਂ ਕਿ ਇਹ ਸਾਡਾ ਬੱਚਾ ਸਕੂਲ ਚਲਾ ਜਾਏ ਅਤੇ ਉੱਥੋਂ ਜਾ ਕੇ ਇਹ ਦੁਨੀਆਂ ਦਾ ਗਿਆਨ ਬੁੱਝ ਲਵੇ, ਤਾਂ ਕਿ ਇਹ ਬੱਚਾ ਅਕਲ ਲਤੀਫ ਬਣੇ, ਬੱਚਾ ਇਲਮਵਾਨ ਬਣੇ, ਬੱਚਾ ਪੜ੍ਹਿਆ ਲਿਖਿਆ ਹੋਵੇ, ਬੱਚੇ ਨੂੰ ਸਭ ਦੁਨੀਆਂ ਦੀ ਸੋਝੀ ਹੋਵੇ। ਅਤੇ ਕੀ ਅਸੀਂ ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਵਾਲੇ, ਕਦੇ ਅਸੀਂ ਵੀ ਆਪਣੇ ਅੰਦਰ ਇਹ ਜਗਿਆਸਾ, ਇਹ ਭੁੱਖ, ਇਹ ਲੋੜ, ਇਹ ਇੱਛਾ ਪ੍ਰਗਟ ਕਰਾਂਗੇ ਕਿ ਸਾਨੂੰ ਵੀ ਗੁਰੂ ਨਾਨਕ ਦੇ ਘਰ ਵਿੱਚੋਂ ਇਹ ਗੱਲ ਸਮਝ ਆ ਜਾਏ? ਸਤਿਗੁਰੂ ਤਾਂ ਰੋਜ਼ ਕਹਿੰਦੇ ਨੇ ਕਿ ਮੇਰੇ ਸਿੱਖਾ ਇਹ ਬਾਣੀ ਪੜ੍ਹ, ਔਰ ਹਰ ਸਿੱਖ ਨੂੰ ਹੁਕਮ ਹੈ ਔਰ ਹਰ ਸਿੱਖ ਇਹ ਬਾਣੀ ਦਾ ਰੋਜ਼ ਪਾਠ ਕਰਦਾ, ਅਤੇ ਪਾਠ ਕਰਦਿਆਂ ਉਹ ਇਹ ਬਚਨ ਰੋਜ਼ ਦ੍ਰਿੜ ਵੀ ਕਰਦਾ ਕਿ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਹੇ ਗੁਰੂ, ਤੂੰ ਮੈਨੂੰ ਇੱਕ ਗੱਲ ਬੁਝਾ ਦੇ, ਮੈਨੂੰ ਇੱਕ ਗੱਲ ਜਿਹੜੀ ਹੈ ਉਹ ਸਮਝਾ ਦੇ ਕਿ ਸਾਰੇ ਜੀਵਾਂ ਦਾ ਇੱਕ ਦਾਤਾ ਕੌਣ ਹੈ, ਤਾਂ ਕਿ ਉਹ ਮੈਨੂੰ ਕਦੇ ਭੁੱਲੇ ਨਾ, ਮੈਨੂੰ ਕਦੇ ਵਿਸਰੇ ਨਾ। ਅੱਜ ਵੀ ਗੁਰੂ ਨਾਨਕ ਦੇ ਪਿਤਾ ਮਹਾਰਾਜ ਜਿਨ੍ਹਾਂ ਦਾ ਰੋਜ਼ ਜਪਜੀ ਸਾਹਿਬ ਪੜ੍ਹਦੇ ਹਾਂ, ਅਸੀਂ ਇਹ ਦ੍ਰਿੜ ਕਰਦੇ ਹਾਂ, ਸਤਿਗੁਰੂ ਜੀ ਸਮਝਾਉਂਦੇ ਨੇ ਬਿਨ ਬੂਝੇ ਸਭ ਦੁੱਖ। ਆ ਜਿੰਨੇ ਦੁੱਖ ਨੇ ਨਾ, ਇਹ ਸਿਰਫ ਇੱਕ ਇਹ ਗੱਲ ਬੁੱਝਣ ਤੋਂ ਬਿਨਾਂ ਨੇ, ਇਹ ਗੱਲ ਅਸੀਂ ਬੁੱਝ ਨਹੀਂ ਸਕੇ। ਬੜੀਆਂ ਬੁਝਾਰਤਾਂ ਅਸੀਂ ਪਾਈਆਂ, ਬੜੀਆਂ ਬੁਝਾਰਤਾਂ ਅਸੀਂ ਬੁੱਝੀਆਂ, ਬੜੀਆਂ ਬੁਝਾਰਤਾਂ ਦੇ ਅਸੀਂ ਅੱਜ ਇੱਕ ਦੂਸਰੇ ਨਾਲ ਆਦਾਨ ਪ੍ਰਦਾਨ ਕਰਦੇ ਹਾਂ, ਪਰ ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਕਿ ਤੈਨੂੰ ਇਹ ਗੱਲ ਸਮਝ ਆ ਗਈ? ਜਿੰਨਾ ਚਿਰ ਤੂੰ ਇਸ ਭੇਦ ਨੂੰ ਨਹੀਂ ਬੁੱਝਿਆ, ਬੰਦਿਆ ਫਿਰ ਇਹ ਚੇਤਾ ਰੱਖੀ ਕਿ ਤੂੰ ਜੋ ਕੁਝ ਵੀ ਕੀਤਾ, ਜੋ ਕੁਝ ਵੀ ਤੂੰ ਕਰ ਰਿਹਾ, ਜੋ ਕੁਝ ਵੀ ਤੂੰ ਕਰੇਗਾ, ਇਹ ਕੇਵਲ ਤੇ ਕੇਵਲ ਇੱਕ ਦੁੱਖ ਹੈ। ਇਹ ਜੋ ਕੁਝ ਵੀ ਹੈ, ਹੁਣ ਇਹ ਵੀ ਇੱਕ ਜੀਵਨ ਦੀ ਅਵਸਥਾ ਹੀ ਹੈ ਨਾ ਕਿ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ। ਇਹ ਗੱਲ ਕਦੋਂ? ਜਦੋਂ ਇਹ ਗੱਲ ਬੁੱਝ ਲਈ। ਭਾਈ ਡੱਲ ਸਿੰਘ ਜਿਨ੍ਹਾਂ ਨੂੰ ਅਸੀਂ ਭਾਈ ਡੱਲਾ ਜੀ ਕਰਕੇ ਇਤਿਹਾਸ ਦੇ ਵਿੱਚ ਆਮ ਬੋਲਦੇ ਹਾਂ। ਭਾਈ ਡੱਲ ਸਿੰਘ ਦਮਦਮਾ ਸਾਹਿਬ ਦਾ ਇੱਕ ਚੌਧਰੀ ਸੀ, ਉਹਦੇ ਕੋਲ ਆਪਣੀ ਇੱਕ ਫੌਜ ਦੀ ਟੁਕੜੀ ਵੀ ਸੀ, ਗੁਰੂ ਘਰ ਦੇ ਨਾਲ ਉਹਦਾ ਸਨੇਹ ਵੀ ਸੀ ਔਰ ਗੁਰੂ ਘਰ ਦੇ ਪ੍ਰਤੀ ਉਹਦੀ ਸ਼ਰਧਾ, ਉਹਦੀ ਆਸਥਾ, ਉਹਦਾ ਸਮਰਪਣ ਇਤਨਾ ਸੀ ਕਿ ਜਿਸ ਵੇਲੇ ਗੁਰੂ ਕਲਗੀਧਰ ਪਿਤਾ ਮਹਾਰਾਜ ਦੇ ਮਗਰ ਸ਼ਾਹੀ ਫੌਜਾਂ ਜਿਹੜੀਆਂ ਸੀ ਔਰ ਖਾਸ ਕਰਕੇ ਸੂਬਾ ਸਰਹੰਦ ਦੀ ਜਿਹੜੀ ਫੌਜ ਸੀ ਉਹ ਹਰਲ ਹਰਲ ਕਰਦੀ ਮਗਰ ਤੁਰੀ ਆਉਂਦੀ ਸੀ। ਉਹ ਚਾਹੁੰਦੇ ਸੀ ਸਤਿਗੁਰੂ ਜੀ ਨੂੰ ਕਿਸੇ ਵੀ ਰੂਪ ਵਿੱਚ, ਭਾਵੇਂ ਉਹਨਾਂ ਦੀ ਹਜਾਤੀ ਹੋਵੇ ਨਾ ਹੋਵੇ, ਅਸੀਂ ਉਹਨਾਂ ਨੂੰ ਪਕੜ ਲਈਏ। ਬਕਾਇਦਾ ਉਹਨਾਂ ਦੇ ਪਰਿਵਾਰ ਨੂੰ ਜਿਨ੍ਹਾਂ ਨੇ ਦੁੱਖ ਦਿੱਤੇ ਉਹਨਾਂ ਨੂੰ ਨਵਾਜਿਆ ਗਿਆ, ਉਹਨਾਂ ਨੂੰ ਮਾਣ ਮਰਤਬੇ ਦਿੱਤੇ ਗਏ। ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਉਸ ਵੇਲੇ ਭਾਈ ਡੱਲ ਸਿੰਘ ਨੇ ਸਤਿਗੁਰੂ ਜੀ ਨੂੰ ਆਪਣੇ ਘਰ ਵਿੱਚ ਕੇਵਲ ਰਹਿਣ ਵਾਸਤੇ ਜਗ੍ਹਾ ਨਹੀਂ ਦਿੱਤੀ, ਸਗੋਂ ਉਸਨੇ ਤਨ ਕਰਕੇ, ਮਨ ਕਰਕੇ, ਧਨ ਕਰਕੇ ਸਭ ਕੁਝ ਆਪਣਾ ਗੁਰੂ ਦੇ ਅੱਗੇ ਭੇਟਾ ਕਰ ਦਿੱਤਾ। ਕੋਈ ਵਕਤ ਦੇ ਹਾਕਮਾਂ ਦਾ ਡਰ ਨਹੀਂ ਤਾਂ ਕਪੂਰੇ ਚੌਧਰੀ ਦਾ ਇਤਿਹਾਸ ਉਹਦੀਆਂ ਅੱਖਾਂ ਦੇ ਸਾਹਮਣੇ ਸੀ। ਜੇ ਥੋੜ੍ਹਾ ਜਿਹਾ ਸਮਾਂ ਉਹਨੇ ਸਤਿਗੁਰੂ ਜੀ ਨੂੰ ਆਪਣੇ ਕੋਲ ਰੱਖਿਆ ਤਾਂ ਉਹਦਾ ਪਰਿਵਾਰ ਜਿਹੜਾ ਸੀ ਉਹ ਕੋਹਲੂ ਵਿੱਚ ਪਾ ਕੇ ਪੀੜ ਦਿੱਤਾ ਗਿਆ। ਪਰ ਭਾਈ ਡੱਲ ਸਿੰਘ ਨੇ ਪਰਵਾਹ ਨਹੀਂ ਕੀਤੀ। ਪਰ ਜਦੋਂ ਇਤਿਹਾਸ ਪੜ੍ਹੀ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਜਦੋਂ ਸਤਿਗੁਰੂ ਜੀ ਉਹਦੇ ਕੋਲ ਗਏ ਤਾਂ ਉਹਦੇ ਮਨ ਦੀ ਅਵਸਥਾ ਕੁਝ ਹੋਰ ਸੀ। ਜੋ ਉਸਨੇ ਸਤਿਗੁਰੂ ਜੀ ਨਾਲ ਵਾਰਤਾਲਾਪ ਕੀਤਾ, ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਨੇ ਉਹਨੂੰ ਸਾਡੇ ਤੱਕ ਪਹੁੰਚਾਇਆ ਹੈ ਇਤਿਹਾਸ ਦੇ ਸੋਮਿਆਂ ਦੇ ਵਿੱਚੋਂ ਲੱਭ ਕੇ, ਕਿ ਉਹ ਸਤਿਗੁਰੂ ਜੀ ਨੂੰ ਕਹਿੰਦਾ ਹੈ ਕਿ ਡੱਲਾ ਨਾ ਮੱਲਾ ਗੁਰੂ ਗੋਬਿੰਦ ਇਕੱਲਾ। ਤੇ ਅੱਗੋਂ ਸਤਿਗੁਰੂ ਕਹਿੰਦੇ ਨੇ ਡੱਲਾ ਨਾ ਮੱਲਾ ਮੇਰੇ ਨਾਲ ਮੇਰਾ ਅੱਲਾ। ਭਾਵੇਂ ਸੀ ਕਿ ਡੱਲਾ ਚੌਧਰੀ ਕਹਿਣ ਲੱਗਾ ਵੀ ਮਹਾਰਾਜ ਤੁਹਾਨੂੰ ਪਤਾ ਸੀ ਮੈਂ ਤੁਹਾਡਾ ਸ਼ਰਧਾਲੂ ਸੇਵਕ ਹਾਂ ਅਤੇ ਤੁਸੀਂ ਅੱਜ ਵੀ ਤਾਂ ਮੈਨੂੰ ਯਾਦ ਕੀਤਾ ਹੀ ਹੈ ਨਾ, ਅਤੇ ਕਿਤੇ ਅਨੰਦਪੁਰ ਸਾਹਿਬ ਹੀ ਕਰ ਲੈਂਦੇ, ਨਾ ਅਨੰਦਪੁਰ ਸਾਹਿਬ ਛੱਡਣਾ ਪੈਂਦਾ ਅਤੇ ਨਾ ਪਰਿਵਾਰ ਵਿਛੋੜਾ ਹੁੰਦਾ ਅਤੇ ਨਾ ਵੱਡੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੁੰਦੇ, ਕੁਝ ਵੀ ਨਹੀਂ ਸੀ ਹੋਣਾ। ਇਹ ਸਭ ਕੁਝ ਤਾਂ ਹੋਇਆ ਕਿ ਗੁਰੂ ਗੋਬਿੰਦ ਸਿੰਘ ਇਕੱਲੇ ਸਨ। ਸਤਿਗੁਰਾਂ ਨੇ ਆਖਿਆ ਨਹੀਂ ਡੱਲਿਆ ਐਸਾ ਨਹੀਂ ਹੈ, ਮੇਰੇ ਨਾਲ ਮੇਰਾ ਵਾਹਿਗੁਰੂ ਸੀ। ਇਹ ਭਾਵੀ ਨੂੰ ਇੱਦਾਂ ਹੀ ਪਾਉਂਦਾ ਸੀ, ਇਹ ਦੇਵ ਨੇਤ ਸਭ ਕੁਝ ਇਸੇ ਤਰ੍ਹਾਂ ਹੋਣਾ ਸੀ, ਇਹ ਉਸ ਤਰ੍ਹਾਂ ਹੀ ਹੋਇਆ। ਹੁਣ ਇਹ ਵਾਰਤਾਲਾਪ ਹੈ ਆਰੰਭ ਦਾ, ਜਦੋਂ ਸਤਿਗੁਰੂ ਜੀ ਭਾਈ ਡੱਲੇ ਦੇ ਪਾਸ ਗਏ ਨੇ। ਪਰ 9 ਮਹੀਨੇ ਬੀਤਣ ਤੋਂ ਬਾਅਦ ਜਦੋਂ ਉਸਨੇ ਸੰਗਤ ਕਰਕੇ, ਸੇਵਾ ਕਰਕੇ ਗੁਰਮਤਿ ਦੇ ਗਿਆਨ ਨੂੰ ਬੁੱਝ ਲਿਆ, ਹੁਣ ਜਦੋਂ ਸਤਿਗੁਰੂ ਪਿਤਾ ਮਹਾਰਾਜ ਉੱਥੋਂ ਤੁਰਨ ਲੱਗੇ ਤੇ ਸਤਿਗੁਰਾਂ ਨੇ ਆਖਿਆ ਡੱਲਿਆ ਕੁਝ ਮੰਗ। ਕਦੇ ਅੱਜ ਸਾਨੂੰ ਗੁਰੂ ਨੇ ਕਿਹਾ ਸਾਡੇ ਕੋਲੋਂ ਭਾਈ ਸਿੱਖੋ ਤੁਸੀਂ ਕੁਝ ਮੰਗ ਲਓ, ਅਸੀਂ ਕਿੱਡੀ ਵੱਡੀ ਲਿਸਟ ਲੈ ਕੇ ਰੋਜ਼ ਹੀ ਆ ਜਾਂਦੇ ਹਾਂ। ਪਰ ਭਾਈ ਡੱਲ ਸਿੰਘ ਉਹਨਾਂ ਬਖਸ਼ੇ ਹੋਏ ਸਿੱਖਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੇ ਮੁਖਾਰ ਬਿੰਦ ਤੋਂ ਕਿਹਾ। ਡੱਲੇ ਨੇ ਕਿਹਾ ਨਹੀਂ ਮਹਾਰਾਜ ਤੁਹਾਡੀਆਂ ਬੜੀਆਂ ਰਹਿਮਤਾਂ ਨੇ। ਸਤਿਗੁਰਾਂ ਨੇ ਫਿਰ ਬਚਨ ਕੀਤਾ ਨਹੀਂ ਡੱਲਿਆ ਅਸੀਂ ਕੁਝ ਦੇਣਾ ਚਾਹੁੰਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਜੋ ਤੇਰੀ ਮਨ ਦੀ ਭਾਵਨਾ ਹੋਵੇ, ਕਾਮਨਾ ਹੋਵੇ ਉਹਦੇ ਅਨੁਸਾਰ ਤੈਨੂੰ ਦਈਏ। ਉਸਨੇ ਫਿਰ ਮਨਾ ਕੀਤਾ ਪਰ ਜੇ ਫਿਰ ਮੰਗਿਆ ਤੇ ਕਹਿਣ ਲੱਗਾ ਸਤਿਗੁਰੂ ਮੈਨੂੰ ਆਪਣੇ ਘਰ ਵਿੱਚ ਪੀੜ੍ਹੀ ਜਿੰਨੀ ਥਾਂ ਦੇ ਦਿਓ। ਹੁਣ ਕਿੰਨਾ ਫਰਕ ਸੀ, ਬਹੁਤ ਫਰਕ ਸੀ। 97 ਮੰਗ ਸਕਦਾ ਸੀ, ਦੁਨੀਆਂ ਦੀ ਸੰਪਤੀ ਜਾਇਦਾਦ ਵੀ ਮੰਗ ਸਕਦਾ ਸੀ, ਪਰ ਅੱਜ ਉਸਨੂੰ ਇਹ ਗੱਲ ਸਮਝ ਆ ਗਈ, ਉਹਨੇ ਬੁੱਝ ਲਿਆ ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ, ਗੁਰੂ ਦੀ ਸੰਗਤ ਵਿੱਚ ਰਹਿ ਕੇ, ਕਿਉਂਕਿ ਅਗਰ ਅਸੀਂ ਇਹ ਚੀਜ਼ ਨਹੀਂ ਮੰਗਦੇ ਬਾਕੀ ਸਾਰੀਆਂ ਚੀਜ਼ਾਂ ਦੁੱਖਦਾਈ ਨੇ। ਆਪ ਜੀ ਕਹੋਗੇ ਕਿਵੇਂ ਦੁੱਖਦਾਈ ਨੇ, ਜਦੋਂ ਅਸੀਂ ਕੋਈ ਚੀਜ਼ ਪ੍ਰਾਪਤ ਕਰਦੇ ਪਤਾ ਸਾਡੀ ਅਵਸਥਾ ਕੀ ਹੈ। ਸਤਿਗੁਰੂ ਨੇ ਬਾਣੀ ਵਿੱਚ ਦੱਸੀ, ਸਤਿਗੁਰੂ ਜੀ ਕਹਿੰਦੇ ਨੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰਤ ਹੈ, ਜਦ ਕਿਛ ਪਾਵੈ ਤਬ ਗਰਭ ਕਰਤ ਹੈ ਤੇ ਮਾਇਆ ਗਈ ਤਬ ਰੋਵਣ ਲਗਤ ਹੈ। ਹੁਣ ਇਹ ਸਾਡੇ ਜੀਵਨ ਦਾ ਇੱਕ ਸੱਚ ਹੈ, ਜਦੋਂ ਸਾਨੂੰ ਕੁਝ ਮਿਲਦਾ ਹੈ ਅਸੀਂ ਖੁਸ਼ੀ ਕਰਦੇ ਹਾਂ, ਜਦੋਂ ਸਾਡੇ ਕੋਲੋਂ ਕੋਈ ਚੀਜ਼ ਜਾਂਦੀ ਹੈ ਅਸੀਂ ਫਿਰ ਦੁਖੀ ਹੁੰਦੇ ਹਾਂ। ਤੇ ਫਿਰ ਸੱਚ ਇਹ ਹੈ ਸੰਸਾਰ ਦਾ ਕਿ ਸਭ ਕੁਝ ਬਿਨਸੰਹਾਰ, ਸੱਚ ਤੇ ਇਹੀ ਹੈ ਨਾ ਕਿ ਕਿਸ ਨਾਲ ਕੀਚੈ ਦੋਸਤੀ ਸਭ ਜੱਗ ਚੱਲਣ ਹਾਰ। ਬਿਨਾਂ ਬੁੱਝਣ ਤੋਂ ਅਸੀਂ ਜੋ ਕੁਝ ਵੀ ਕਰਾਂਗੇ ਇਹ ਇੱਕ ਦੁੱਖ ਹੈ। ਹਾਂਜੀ,
ਤਿਉਂ ਸਾਕਤ ਜੋਨੀ ਹਉ ਮੈਂ ਆਵੈ ਜਾਈ ਭਰਮ ਭੁਲਾਵਣਾ,
ਇਹ ਬਿਨ ਬੂਝੈ ਸਭ ਦੁੱਖ ਦੁੱਖ ਕਮਾਵਣਾ, ਹਉ ਮੈਂ ਆਵੈ ਜਾਏ ਭਰਮ ਭੁਲਾਵਣਾ। ਇਹ ਰਹਾਉ ਦਾ ਬੰਧ ਹੈ ਕਿ ਇਹ ਇਨਸਾਨ ਤੂੰ ਹਉਮੈ ਦੇ ਵਿੱਚ ਆਉਂਦਾ ਹੈ, ਹਉਮੈ ਦੇ ਵਿੱਚ ਸੰਸਾਰ ਤੋਂ ਚੱਲਿਆ ਜਾਂਦਾ ਹੈ, ਇਹ ਭਰਮ ਭੁਲਾਵਾ ਤੇਰੇ ਜੀਵਨ ਦਾ ਕਦੇ ਖਤਮ ਨਹੀਂ ਹੁੰਦਾ। ਸ਼ਬਦ ਦੀ ਆਰੰਭਤਾ ਦੇ ਵਿੱਚ ਸਤਿਗੁਰੂ ਜੀ ਨੇ ਇੱਕ ਸਾਕਤ ਪਦ ਵਰਤਿਆ, ਸ਼ਬਦ ਰੱਬ ਤੋਂ ਟੁੱਟੇ ਬੰਦਿਆਂ ਦੇ ਵਾਸਤੇ ਜਿਹੜਾ ਬੋਲ ਸਤਿਗੁਰੂ ਜੀ ਨੇ ਦਰਜ ਕੀਤਾ ਉਹ ਸਾਕਤ ਹੈ। ਸ਼ਬਦ ਤਾਂ ਹੋਰ ਵੀ ਬੜੇ ਨੇ, ਜੇ ਕਿਸੇ ਨੂੰ ਰੱਬ ਤੋਂ ਟੁੱਟਿਆ ਕਹਿਣਾ ਹੋਵੇ ਤਾਂ, ਪਰ ਜਦੋਂ ਅਸੀਂ ਆਪਣਾ ਨਿਤਨੇਮ ਕਰਦੇ ਹਾਂ ਰੋਜ਼, ਜਦੋਂ ਸਾਡੇ ਸੌਣ ਦਾ ਵਕਤ ਹੁੰਦਾ ਹੈ, ਜਦੋਂ ਅਸੀਂ ਉਹ ਬਾਣੀ ਪੜ੍ਹਦੇ ਉਹਦੇ ਉਸ ਬਾਣੀ ਦੇ ਵਿੱਚ ਇਹਦੀ ਬੜੀ ਇੱਕ ਸੁੰਦਰ ਵਿਆਖਿਆ ਦਰਜ ਹੈ ਕਿ ਸਾਕਤ ਹਰ ਰਸ ਸਾਧ ਨਾ ਜਾਣਿਆ। ਸਾਕਤ ਕੌਣ ਹੈ? ਜਿਹਨੇ ਹਰੀ ਦੇ ਆਨੰਦ ਨੂੰ, ਹਰੀ ਪਰਮੇਸ਼ਰ ਦੀ ਭਗਤੀ ਦੇ ਰਸ ਨੂੰ, ਉਸ ਸਵਾਦ ਨੂੰ ਮਾਣਿਆ ਨਹੀਂ। ਤਿੰਨ ਅੰਤਰ ਹੋਮੈ ਕੰਡਾ ਹੇ, ਹੁਣ ਫਿਰ ਸਤਿਗੁਰੂ ਸਮਝਾਉਂਦੇ ਨੇ ਹੋਮੈ ਆਵੈ ਜਾਏ ਭਰਮ ਭੁਲਾਵਣਾ। ਇਹ ਬੰਦਾ ਫਿਰ ਬਿਨਾਂ ਬੁੱਝਣ ਤੋਂ ਦੁੱਖ ਕਮਾਉਂਦਾ ਹੈ ਤੇ ਦੁੱਖ ਹੀ ਆਪਣੇ ਜੀਵਨ ਵਿੱਚ ਇਕੱਠੇ ਕਰਦਾ ਹੈ। ਇਹਦੇ ਜੀਵਨ ਦੇ ਵਿੱਚ ਹੋਮੇ ਆ ਜਾਂਦੀ ਹੈ, ਉਹਦੇ ਕਾਰਨ ਇਸ ਨੂੰ ਜੰਮਣਾ ਤੇ ਮਰਨਾ ਪੈਂਦਾ ਹੈ ਤੇ ਇਸੇ ਕਰਕੇ ਭਰਮ ਭੁਲਾਈ ਹੈ। ਇਹ ਫਿਰ ਭਰਮਾਂ ਦੇ ਵਿੱਚ ਭੁੱਲਿਆ ਰਹਿੰਦਾ ਹੈ, ਇਹ ਭਰਮਾਂ ਦੇ ਵਿੱਚ ਗੁਆਚਿਆ ਰਹਿੰਦਾ ਹੈ। ਹੁਣ ਸਤਿਗੁਰੂ ਉੱਥੇ ਉਦਾਹਰਣ ਦੇ ਕੇ ਸਮਝਾਉਂਦੇ ਨੇ ਕਿਉਂਕਿ ਇਹ ਗੱਲ ਦਾਸ ਨੂੰ ਬੜੀ ਅਪੀਲ ਕਰਦੀ ਹੈ। ਆਮ ਕਰਕੇ ਸ਼ਬਦ ਸਾਡੇ ਵਿੱਚ, ਖਾਸ ਕਰਕੇ ਜਿਹੜੇ ਅਸੀਂ ਸੋ ਕਾਲਡ ਧਰਮੀ ਹਾਂ, ਮੈਂ ਵੀ ਕਹਿੰਦਾ ਮੈਂ ਧਰਮੀ ਹਾਂ, ਹਰ ਮਨੁੱਖ ਕਹਿੰਦਾ ਸਭ ਕਹਤੇ ਹੈ ਪਾਇਆ, ਘਾਟ ਨਾ ਕਿਸੇ ਹੀ ਕਹਾਇਆ। ਅਸੀਂ ਜਦੋਂ ਆਪਣੇ ਆਪ ਨੂੰ ਧਰਮੀ ਹੋਣ ਦਾ ਇੱਕ ਦਾਇਆ ਕਰਦੇ ਹਾਂ, ਉਦੋਂ ਦੂਸਰੇ ਮਨੁੱਖ ਦੇ ਪ੍ਰਤੀ, ਸਾਹਮਣੇ ਵਾਲੇ ਮਨੁੱਖ ਦੇ ਪ੍ਰਤੀ ਜਿਹੜਾ ਕਈ ਵਾਰੀ ਸਾਡੇ ਅੰਦਰੋਂ ਗੁੱਸੇ ਵਿੱਚ ਸ਼ਬਦ ਬਾਹਰ ਆਉਂਦਾ ਹੈ, ਉਹ ਇਹ ਕਿ ਤੇ ਸਾਕਤ ਹੈ। ਸਾਡੇ ਵਿੱਚ ਸਾਕਤ ਦਾ ਆਮ ਕਰਕੇ ਜਿਹੜਾ ਅਰਥ ਉਹ ਇਹ ਹੈ ਜਿਹੜਾ ਗੁਰਦੁਆਰੇ ਵਿੱਚ ਨਾ ਆਵੇ, ਜਿਹੜਾ ਧਰਮ ਸਥਾਨ ਤੇ ਨਾ ਆਵੇ। ਪਰ ਮੈਨੂੰ ਇਹ ਅਰਥ ਇੱਦਾਂ ਨਹੀਂ ਸਮਝ ਆਉਂਦੇ, ਮੈਨੂੰ ਇਹ ਅਰਥ ਇੱਦਾਂ ਸਮਝ ਆਉਂਦੇ ਨੇ ਕਿ ਸਤਿਗੁਰੂ ਨੇ ਉਸ ਮਨੁੱਖ ਨੂੰ ਵੀ ਸਾਕਤ ਕਿਹਾ ਜਿਸ ਮਨੁੱਖ ਦੇ ਅੰਦਰ ਹੋਮੇ ਦਾ ਕੰਡਾ ਹੈ, ਕਿਉਂਕਿ ਜਿਉਂ ਜਿਉਂ ਚੱਲੈ ਚੁਬੈ ਦੁੱਖ ਪਾਵੈ ਜਮ ਕਾਲ ਸਹੇ ਸਿਰ ਡੰਡਾ ਹੇ। ਉਹ ਫਿਰ ਜਿਵੇਂ ਜਿਵੇਂ ਧਰਮ ਦੇ ਰਸਤੇ ਤੇ ਤੁਰਦੇ ਨੇ ਇਹ ਕੰਡਾ ਉਹਨਾਂ ਨੂੰ ਚੁਭਦਾ ਰਹਿੰਦਾ ਹੈ। ਇਹੋ ਹੀ ਕਾਰਨ ਫਿਰ ਨਤੀਜਾ ਕੀ ਨਿਕਲਦਾ ਹੈ, ਅਖੀਰ ਉਹਨਾਂ ਨੂੰ ਜਮਾਂ ਦਾ ਡੰਡਾ ਵੀ ਸਹਾਰਨਾ ਪੈਂਦਾ ਹੈ। ਤੇ ਜੇ ਅਸੀਂ ਇਹ ਕਹੀਏ ਵੀ ਇਹ ਹੋ ਸਕਦਾ ਕਿ ਇਹ ਗੱਲ ਸੰਭਵ ਹੈ ਕਿ ਕੋਈ ਧਰਮ ਦੇ ਘਰ ਵਿੱਚ ਵੀ ਆਉਂਦਾ ਹੋਵੇ, ਧਰਮ ਅਸਥਾਨ 'ਤੇ ਵੀ ਗੁਰਦੁਆਰੇ ਵੀ ਆਉਂਦਾ ਹੋਵੇ, ਅਤੇ ਉਹ ਰੱਬ ਦੇ ਇਸ ਆਨੰਦ ਤੋਂ ਰਸ ਤੋਂ ਬਿਲਕੁਲ ਵਿਰਵਾ ਹੋਵੇ, ਉਸਨੇ ਇਹ ਰਸ ਨਾ ਮਾਣਿਆ ਹੋਵੇ, ਕੀ ਇਹ ਗੱਲ ਹੋ ਸਕਦੀ ਹੈ? ਹਾਂ ਭਾਈ, ਹੋ ਸਕਦੀ ਹੈ। ਸਤਿਗੁਰੂ ਦੀ ਬਾਣੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਕੜਛੀਆਂ ਫਿਰਨ ਸਵਾਓ ਨਾ ਜਾਣਨ ਸੁੰਝੀਆਂ। ਹੁਣ ਇਸ ਤੋਂ ਵਧੀਆ ਉਦਾਹਰਨ ਮੈਂ ਸਮਝਦਾ ਕੋਈ ਨਹੀਂ ਹੋ ਸਕਦੀ। ਕੜਛੀ ਕਿਹਨੂੰ ਕਹਿੰਦੇ ਨੇ? ਜਿਹੜੀ ਪਦਾਰਥ ਨੂੰ, ਖਾਣ ਵਾਲੇ ਭੋਗ ਨੂੰ, ਖਾਣ ਵਾਲੀ ਵਸਤੂ ਨੂੰ ਵਰਤਾਉਂਦੀ ਹੈ। ਸਾਰਿਆਂ ਦੀ ਤ੍ਰਿਪਤੀ ਉਹ ਕਰਦੀ ਹੈ। ਸਾਰਿਆਂ ਦੀ ਥਾਲੀ ਵਿੱਚ ਦਾਲ ਕਿੱਥੋਂ ਪੈਂਦੀ ਹੈ, ਖੀਰ ਕਿੱਥੋਂ ਪੈਂਦੀ ਹੈ, ਸਬਜ਼ੀ ਕਿੱਥੋਂ ਪੈਂਦੀ ਹੈ, ਉਹਦੇ ਪਾਉਣ ਦਾ ਜਿਹੜਾ ਸਾਧਨ ਕੀ ਹੈ, ਉਹਨੂੰ ਅਸੀਂ ਕੜਛੀ ਕਹਿੰਦੇ ਹਾਂ। ਇਹਦਾ ਅਰਥ ਇਹ ਹੈ ਕਿ ਜਿਹੜਾ ਦੂਜਿਆਂ ਨੂੰ ਵੀ ਤ੍ਰਿਪਤ ਕਰਦਾ ਹੈ, ਹੋ ਸਕਦਾ ਉਹ ਵੀ ਸਾਕਤ ਹੋਵੇ, ਉਸਨੇ ਕਦੇ ਆਪ ਸਵਾਦ ਆਨੰਦ ਮਾਣਿਆ ਹੀ ਨਾ ਹੋਵੇ। ਹੁਣ ਕੜਛੀ ਨੂੰ ਪੁੱਛਿਆ ਜਾਏ ਖੀਰ ਕਿੰਨੀ ਸਵਾਦ ਹੈ, ਖਾਣ ਵਾਲਾ ਤਾਂ ਸਿਰ ਲਾਈ ਜਾਂਦਾ, ਤੇ ਕੜਛੀ ਵਿਚਾਰੀ ਨੂੰ ਕੀ ਪਤਾ? ਦਾਲ ਕਿਤਨੀ ਸਵਾਦ ਹੈ, ਖਾਣ ਵਾਲਾ ਤੇ ਥਾਲੀ ਨੂੰ ਆਪਣੀਆਂ ਉਂਗਲਾਂ ਨਾਲ ਵੀ ਚੱਟਣ ਤੱਕ ਚਲੇ ਜਾਂਦਾ, ਪਰ ਕੜਛੀ ਨੂੰ ਕੀ ਪਤਾ ਹੈ ਕਿ ਇਹਦਾ ਕੀ ਸਵਾਦ ਹੈ? ਇਸ ਕਰਕੇ ਕੇਵਲ ਅਰਥ ਇਹ ਕਰਨੇ ਕਿ ਜਿਹੜਾ ਗੁਰਦੁਆਰੇ ਨਹੀਂ ਆਉਂਦਾ ਉਹ ਸਾਕਤ ਹੈ, ਜਿਹੜੇ ਅਸੀਂ ਆਉਂਦੇ ਅਸੀਂ ਸਾਰੇ ਹੀ ਗੁਰਮੁਖ ਹਾਂ, ਨਹੀਂ, ਅਸੀਂ ਸੋ ਕਾਲਡ ਧਰਮੀ ਹਾਂ। ਆਪਣੇ ਆਪ ਨੂੰ ਕਹਿਣਾ ਹੈ, ਸਭ ਨੂੰ ਹੱਕ ਹੈ ਆਪਣੇ ਆਪ ਨੂੰ ਚੰਗਾ ਕਹਿਣ ਦੀ, ਕਿਸੇ ਨੂੰ ਕੋਈ ਰੋਕ ਥੋੜ੍ਹਾ ਹੋ ਸਕਦੀ ਹੈ। ਹਾਂ, ਇੱਕ ਰੋਕ ਹੈ ਦੂਜੇ ਨੂੰ ਮਾੜਾ ਕਹਿਣ ਦੀ। ਇਹ ਹੱਕ ਸਾਨੂੰ ਨਹੀਂ ਹੈ ਕਿ ਅਸੀਂ ਦੂਜੇ ਨੂੰ ਬੁਰਾ ਕਹੀਏ। ਆਪਣੇ ਆਪ ਨੂੰ ਕਿੰਨਾ ਚੰਗਾ ਕਹੀਏ ਅਸੀਂ ਕਹਿ ਸਕਦੇ ਹਾਂ, ਬਹੁਤੀ ਦੁਨੀਆ ਤੁਰੀ ਇਸੇ ਪਾਸੇ ਹੈ। ਪਰ ਸਤਿਗੁਰੂ ਦੀ ਬਾਣੀ ਇੱਕ ਗੱਲ ਸਮਝਾਉਂਦੀ ਹੈ ਕਿ ਬੰਦਿਆ, ਅਗਰ ਤੇਰੇ ਅੰਦਰ ਹਉਮੈ ਹੈ ਤੇ ਤੂੰ ਸਾਕਤ ਹੈ। ਇਸ ਹਉਮੈ ਨੇ ਤੈਨੂੰ ਬੁੱਝਣ ਨਹੀਂ ਦਿੱਤਾ। ਮੈਂ ਇੱਕ ਰਮਾਇਣ ਦੀ ਉਦਾਹਰਣ ਹਮੇਸ਼ਾ ਦਿਆ ਕਰਦਾ। ਰਾਵਣ ਜਿਹੜਾ ਉਹ ਤੀਰਾਂ ਦੀ ਸੇਜ ਤੇ ਸੁੱਤਾ ਪਿਆ, ਤੀਰਾਂ ਦੀ ਸੇਜ ਤੇ, ਤੇ ਉਸ ਯੁੱਗ ਦੇ ਅਵਤਾਰ ਸ਼੍ਰੀ ਰਾਮ ਚੰਦਰ ਕਹਿੰਦੇ ਨੇ ਆਪਣੇ ਛੋਟੇ ਵੀਰ ਨੂੰ, ਭਰਾ ਨੂੰ, ਲਕਸ਼ਮਣ ਤੂੰ ਰਾਵਣ ਦੇ ਪਾਸ ਜਾ, ਜਾਂ ਕੋਈ ਸ਼ਿਕਸ਼ਾ ਲੈ ਕੇ ਆ। ਭਰਾ ਦਾ ਹੁਕਮ ਸੀ, ਯੁੱਗ ਬੜਾ ਵਧੀਆ ਸੀ, ਚਲਾ ਗਿਆ। ਜਦੋਂ ਵਾਪਸ ਆਇਆ, ਸ਼੍ਰੀ ਰਾਮ ਚੰਦਰ ਜੀ ਨੇ ਪੁੱਛਿਆ, ਲਕਸ਼ਮਣ ਕੀ ਉਪਦੇਸ਼ ਲੈ ਕੇ ਆਇਆ? ਕਹਿਣ ਲੱਗਾ, ਭਰਾਤਾ, ਸ਼੍ਰੀ ਉਪਦੇਸ਼ ਕੀ ਲੈ ਕੇ ਆਉਣਾ ਸੀ? ਜਿਸ ਰਾਵਣ ਨੂੰ ਤੁਸੀਂ ਤੀਰਾਂ ਦੇ ਨਾਲ ਵਿੰਨ ਦਿੱਤਾ, ਉਹਦੇ ਮਨ ਵਿੱਚ ਗੁੱਸਾ ਤੇ ਰੋਸ ਹੀ ਇਤਨਾ ਹੈ, ਮੈਂ ਉਹਦੇ ਦੁਸ਼ਮਣ ਦਾ ਭਰਾ, ਉਹ ਮੈਨੂੰ ਉਪਦੇਸ਼ ਕਿਉਂ ਦੇਵੇਗਾ? ਸ਼੍ਰੀ ਰਾਮ ਚੰਦਰ ਬੜੇ ਸਿਆਣੇ ਸਨ, ਕਹਿਣ ਲੱਗੇ, ਲਕਸ਼ਮਣ ਮੈਂ ਸਮਝ ਗਿਆ, ਤੂੰ ਮੈਨੂੰ ਇਹ ਦੱਸ, ਤੂੰ ਜਦੋਂ ਗਿਆ ਸੀ ਤੇ ਖਲੋਤਾ ਕਿੱਥੇ ਸੀ? ਕਹਿਣ ਲੱਗਾ, ਸਿਰ ਵਾਲੇ ਪਾਸੇ, ਮੈਂ ਤੁਹਾਡਾ ਭਰਾ ਆ, ਮੈਂ ਤੁਹਾਨੂੰ ਨੀਵਾਂ ਨਹੀਂ ਵਿਖਾ ਸਕਦਾ। ਕਹਿਣ ਲੱਗੇ ਲਕਸ਼ਮਣ, ਮੈਂ ਬਸ ਸਮਝ ਗਿਆ ਕਿ ਤੂੰ ਅਜੇ ਵੀ ਉਹਨੂੰ ਦੁਸ਼ਮਣ ਸਮਝ ਕੇ ਉਹਦੇ ਕੋਲ ਗਿਆ। ਜਦੋਂ ਕਿਸੇ ਤੋਂ ਬੁੱਝਣਾ ਹੋਵੇ, ਕਿਸੇ ਤੋਂ ਸਿੱਖਣਾ ਹੋਵੇ, ਸਮਝਣਾ ਹੋਵੇ, ਸਿਰ ਵਾਲੇ ਪਾਸੇ ਨਹੀਂ, ਫਿਰ ਉਹਦੇ ਪੈਰਾਂ ਵਾਲੇ ਪਾਸੇ ਖਲੋਣਾ ਪੈਂਦਾ। ਦੁਬਾਰਾ ਜਾ ਕੇ ਉਹਦੇ ਪੈਰਾਂ ਵਾਲੇ ਪਾਸੇ ਖਲੋ, ਫਿਰ ਤੈਨੂੰ ਉਪਦੇਸ਼ ਦੇਵੇਗਾ। ਹੁਣ ਜਦੋਂ ਲਕਸ਼ਮਣ ਗਿਆ ਤੇ ਉਸ ਮੌਤ ਦੇ ਬਿਸਤਰ ਤੇ ਪੈ, ਰਾਵਣ ਨੇ ਪੁੱਛਿਆ, ਲਕਸ਼ਮਣ ਕਿਵੇਂ ਆਇਆ? ਉਹਨੂੰ ਸਮਝ ਆਈ ਨਾ ਵੀ ਇਹ ਮੇਰੇ ਕੋਲ ਆਇਆ। ਜੇ ਕੋਈ ਪੈਰਾਂ ਵਾਲੇ ਪਾਸੇ ਆਵੇ ਤੇ ਸਮਝਿਆ ਜਾਂਦਾ ਇਹ ਬੰਦਾ ਤੁਹਾਡੇ ਕੋਲ ਆਇਆ। ਹੁਣ ਰਾਵਣ ਪੁੱਛਦਾ, ਲਕਸ਼ਮਣ ਕਿਵੇਂ ਆਇਆ? ਕਹਿਣ ਲੱਗਾ, ਜੀ ਮੈਨੂੰ ਭਰਾਤਾ ਸ਼੍ਰੀ ਨੇ ਘੱਲਿਆ। ਦੱਸ ਲਕਸ਼ਮਣ, ਭਰਾਤਾ ਸ਼੍ਰੀ ਤੇਰੇ ਨੇ ਕੀ ਕਿਹਾ? ਉਸਨੇ ਮੈਨੂੰ ਆਖਿਆ ਮੈਂ ਤੁਹਾਡੇ ਕੋਲੋਂ ਉਪਦੇਸ਼ ਲੈ ਕੇ ਆਵਾਂ। ਤੇ ਕਹਿੰਦੇ, ਚੰਗਾ, ਫਿਰ ਉਹਨਾਂ ਨੂੰ ਜਾ ਕੇ ਦੱਸ ਦਈ ਕਿ ਰਾਵਣ ਦਾ ਉਪਦੇਸ਼ ਇਹ ਹੈ, ਵੀ ਅੱਜ ਦਾ ਕੰਮ ਕੱਲ੍ਹ ਤੇ ਨਹੀਂ ਛੱਡੀਦਾ। ਹੁਣ ਸਾਡੇ ਚੋਂ ਹੈ ਜਿਹੜਾ ਕਵੇ ਕਿ ਮੈਂ ਗੁਰੂ ਦੇ ਚਰਨਾਂ ਵਾਲੇ ਪਾਸੇ ਬਹਿਣਾ, ਕੁਝ ਪ੍ਰਾਪਤ ਕਰਨ ਦੀ ਇੱਕ ਜੁਗਤੀ ਇੱਕ ਹਉਮੈ ਹੈ ਜਿਹੜੀ ਸਾਨੂੰ ਕੁਝ ਵੀ ਸਿੱਖਣ ਨਹੀਂ ਦਿੰਦੀ। ਅਸੀਂ ਜਦੋਂ ਸਤਿਗੁਰਾਂ ਦੇ ਅਸਥਾਨ ਤੇ ਆਉਂਦੇ ਹਾਂ, ਵੇਖੋ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਜਿਹੜੀ ਬਣਾਵਟ ਹੈ, ਬਣਤਰ ਹੈ, ਬਾ ਕਮਾਲ ਹੈ। ਇਹਦੇ ਤੇ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ। ਕੁੱਲ ਦੁਨੀਆਂ ਦੇ ਧਰਮ ਅਸਥਾਨ ਨੇ ਜਿੱਥੇ ਪੌੜੀਆਂ ਚੜ੍ਹ ਕੇ ਜਾਇਆ ਜਾਂਦਾ, ਇਹ ਇੱਕ ਐਸਾ ਸਥਾਨ ਹੈ ਜਿੱਥੇ ਪੌੜੀਆਂ ਉਤਰ ਕੇ ਜਾਇਆ ਜਾਂਦਾ। ਨਿਮਾਣੇ ਹੋ ਕੇ, ਨਿਤਾਣੇ ਹੋ ਕੇ, ਨੀਵੇਂ ਹੋ ਕੇ, ਔਰ ਸਤਿਗੁਰੂ ਨੇ ਉਦਾਹਰਨ ਵੀ ਸਾਕਤ ਦੀ ਇਸੇ ਕਰਕੇ ਦਿੱਤੀ ਹੈ ਕਿ ਤੇਰੇ ਨਾਲ ਕੜਛੀ ਵਾਲੀ ਗੱਲ ਨਾ ਵਾਪਰ ਜਾਏ ਕਿ ਤੂੰ ਖੀਰ ਵਿੱਚ ਰਹਿ ਕੇ ਲੋਕਾਂ ਨੂੰ ਤ੍ਰਿਪਤ ਕਰ ਦੇਵੇਂ, ਤੂੰ ਦਾਲ ਸਬਜ਼ੀ ਵਿੱਚ ਰਹਿ ਕੇ ਲੋਕਾਂ ਦੇ ਪੇਟ ਭਰ ਦੇਵੇਂ, ਪਰ ਤੂੰ ਆਪ ਉਸ ਆਨੰਦ ਨੂੰ, ਸਵਾਦ ਨੂੰ ਮਾਣ ਵੀ ਨਾ ਸਕੇ। ਜੇ ਕਦੇ ਤੇਰੇ ਨਾਲ ਇਹ ਹੋਇਆ ਤੇ ਇਹ ਚੇਤਾ ਰੱਖੀ, ਤੇਰੇ ਨਾਲ ਉਹ ਸਲੂਕ ਹੋਵੇਗਾ ਜਿਹੜਾ ਲੋਹੇ ਨਾਲ ਹੁੰਦਾ, ਤੈਨੂੰ ਵੀ ਭੱਠੀ ਵਿੱਚ ਪਾਇਆ ਜਾਏਗਾ। ਪਹਿਲਾਂ ਤੈਨੂੰ ਭੰਨਿਆ ਜਾਏਗਾ, ਫਿਰ ਤੈਨੂੰ ਘੜਿਆ ਜਾਏਗਾ, ਤੈਨੂੰ ਜੂਨਾਂ ਵਿੱਚ ਪਾ ਕੇ ਆਉਣਾ ਤੇ ਜਾਣਾ, ਇਹ ਆਵਾਗਮਨ ਦਾ ਤੇਰਾ ਚੱਕਰ ਜਿਹੜਾ ਇਹ ਬਣਾਇਆ ਜਾਏਗਾ। ਇਹ ਹਉਮੈ ਆਵੈ ਜਾਏ ਭਰਮ ਭੁਲਾਵਣ, ਇਹਨਾਂ ਭਰਮਾਂ ਦੇ ਵਿੱਚ, ਇਹਨਾਂ ਭੁਲੇਖਿਆਂ ਦੇ ਵਿੱਚ ਬੰਦਿਆ ਤੂੰ ਜੋ ਕੁਝ ਵੀ ਕਮਾਵੇਂਗਾ ਇਹ ਦੁੱਖ ਹੋਵੇਗਾ। ਇਹ ਬਿਨ ਬੂਝੈ ਸਭ ਦੁੱਖ ਦੁੱਖ ਕਮਾਵਣਾ, ਜੋ ਇਕੱਠਾ ਕੀਤਾ ਇਹ ਵੀ ਦੁੱਖ ਹੈ, ਜੋ ਇਕੱਠਾ ਕਰੇਗਾ ਇਹ ਤੇਰੇ ਲਈ ਉਹ ਵੀ ਦੁੱਖ ਹੈ। ਹਾਂਜੀ,
ਰਹਾਓ ਤੂੰ ਗੁਰਮੁਖ ਰੱਖਣ ਹਾਰ, ਹਰ ਨਾਮ ਧਿਆਈਐ।
ਹੇ ਪ੍ਰਭੂ, ਮੈਨੂੰ ਸਮਝ ਆ ਗਈ, ਤੂੰ ਗੁਰਮੁਖਾਂ ਨੂੰ ਰੱਖਣ ਹਾਰ ਹੈ। ਗੁਰਮੁਖ ਦਾ ਅਰਥ ਹੁੰਦਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਚਲਾ ਜਾਏ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ। ਹੇ ਪਰਮਾਤਮਾ, ਤੂੰ ਉਹਨਾਂ ਨੂੰ ਰੱਖ ਲੈਣਾ, ਫਿਰ ਉਹ ਉਹਨਾਂ ਰੱਖਿਆ ਦੀ ਨਿਸ਼ਾਨੀ ਕੀ ਹੈ? ਉਹ ਫਿਰ ਤੇਰਾ ਨਾਮ ਸਿਮਰਦੇ ਨੇ। ਉਹ ਹਉਮੈ ਵਿਹੜੇ ਮਨੁੱਖ ਨਹੀਂ ਕਿ ਉਹ ਜਿੱਥੇ ਵੀ ਬੈਠਣਗੇ, ਹਉਮੈ ਦਾ ਮਾਰਿਆ ਇਨਸਾਨ ਕੀ ਕਰਦਾ, ਉਹ ਮੈਂ ਦੀ ਗੱਲ ਕਰੇਗਾ। ਪਰ ਜਿਹੜਾ ਗੁਰਮੁਖ ਬਣ ਗਿਆ ਉਹ ਫਿਰ ਪਰਮਾਤਮਾ ਦੀ ਗੱਲ ਕਰੇਗਾ। ਉਹ ਉੱਠਦਿਆਂ ਬਹਿੰਦਿਆਂ ਪਰਮਾਤਮਾ ਦਾ ਸਿਮਰਨ ਕਰਦਾ ਹੈ ਜੀ।
ਮੇਲੇ ਤੁਝੇ ਰਜਾਏ ਸ਼ਬਦ ਕਮਾਈਐ।
ਗੁਰੂ ਨਾਨਕ ਦੇ ਪਿਤਾ ਮਹਾਰਾਜ ਸਮਝਾਉਂਦੇ ਨੇ, ਇਹ ਵੀ ਇੱਕ ਭੇਦ ਹੈ, ਗੁਰਮੁਖ ਕਿਵੇਂ ਬਣਾਂਗੇ? ਐਸਾ ਤੇ ਹੈ ਨਹੀਂ ਕਿ ਜਦੋਂ ਦਿਲ ਕਰੇਗਾ ਉਦੋਂ ਜਾ ਕੇ ਗੁਰੂ ਦੇ ਚਰਨ ਪਕੜ ਲਵਾਂਗੇ, ਜਦੋਂ ਦਿਲ ਕਰੇਗਾ ਉਦੋਂ ਗੁਰਦੁਆਰੇ ਜਾਣਾ ਸ਼ੁਰੂ ਕਰ ਲਵਾਂਗੇ, ਜਦੋਂ ਦਿਲ ਕਰੇਗਾ ਉਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਆਪਣੇ ਘਰ ਕਰ ਲਵਾਂਗੇ, ਜਦੋਂ ਮਨ ਕਰੇਗਾ ਉਦੋਂ ਪੰਜ ਪਿਆਰਿਆਂ ਕੋਲੋਂ ਜਾ ਕੇ ਅੰਮ੍ਰਿਤ ਛਕ ਲਵਾਂਗੇ। ਨਹੀਂ ਭਾਈ, ਇਹ ਭੁਲੇਖਾ ਕੱਢ ਦੇਣਾ। ਇੱਥੇ ਵੀ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਮੇਲੇ ਤੁਝੇ ਰਜਾਏ ਸ਼ਬਦ ਕਮਾਈਐ। ਗੁਰੂ ਵੀ ਉਦੋਂ ਹੀ ਮਿਲੇਗਾ ਜਦੋਂ ਪਰਮਾਤਮਾ ਤੇਰੀ ਰਜਾ ਹੋਵੇਗੀ। ਵੱਡੇ ਭਾਗ ਭੇਟੇ ਗੁਰਦੇਵਾ, ਬੜੇ ਵੱਡੇ ਭਾਗ ਹੋਣਗੇ ਜਦੋਂ, ਬੜੀ ਵੱਡੀ ਖੁਸ਼ਕਿਸਮਤੀ ਹੋਵੇਗੀ ਜਦੋਂ ਉਸ ਵੇਲੇ ਗੁਰੂ ਦਾ ਮਿਲਾਪ ਹੋਵੇਗਾ, ਤੇ ਫਿਰ ਸ਼ਬਦ ਦੀ ਕਮਾਈ ਹੋਵੇਗੀ। ਫਿਰ ਜਾ ਕੇ ਅਸੀਂ ਬਾਣੀ ਪੜ੍ਹਨ, ਬਾਣੀ ਗਾਉਣ, ਬਾਣੀ ਵਿਚਾਰਨ ਵਾਲੇ ਬਣਾਂਗੇ, ਬਾਣੀ ਸਮਝਣ ਵਾਲੇ ਤੇ ਬਾਣੀ ਦੇ ਅਨੁਸਾਰ ਚੱਲਣ ਵਾਲੇ। ਹਾਂਜੀ,
ਤੂੰ ਕਰ ਕਰ ਵੇਖਿਆ ਆਪ ਦੇਹ ਸੋ ਪਾਈਐ।
ਕਰਨ ਵਾਲਾ ਵੀ ਤੂੰ ਆਪ ਹੈ। ਇੱਥੇ ਵੇਖੇ ਦਾ ਅਰਥ ਹੈ ਸੰਭਾਲਣਾ। ਫਿਰ ਸਾਡੀ ਜੀਵਾਂ ਦੀ ਸੰਭਾਲ ਕਰਨ ਵਾਲਾ ਵੀ ਤੂੰ ਆਪ ਹੈ। ਆਪ ਦੇ ਸੋ ਪਾਈਐ, ਤੇ ਜੋ ਤੂੰ ਦਿੰਦਾ ਉਹ ਹੀ ਅਸੀਂ ਪ੍ਰਾਪਤ ਕਰਦੇ ਹਾਂ। ਅਸੀਂ ਰੋਜ਼ ਸੋਦਰ ਦੀ ਬਾਣੀ ਵਿੱਚ ਪੜ੍ਹਦੇ ਹਾਂ, ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤੂੰ ਦੇ ਸੋਈ ਹੋਂ ਪਾਈ। ਹੁਣ ਜੋ ਜੋ ਤੋਂ ਭਾਵੈ ਸੋਈ ਥੀ ਸੀ, ਜੋ ਤੈਨੂੰ ਭਾਉਂਦਾ ਉਹੀ ਹੋਵੇਗਾ, ਅਤੇ ਜੋ ਤੂੰ ਦੇਵੇਂਗਾ ਉਹੀ ਅਸੀਂ ਜੀਵ ਪ੍ਰਾਪਤ ਕਰਾਂਗੇ। ਇਸ ਕਰਕੇ ਆਪ ਦੇ ਸੋ ਪਾਈਐ। ਹਾਂਜੀ,
ਤੂੰ ਦੇਖੇ ਥਾਪ ਥਾਪ ਦਰ ਬੀਨਾਈਐ।
ਹੇ ਪਰਮਾਤਮਾ, ਤੂੰ ਆਪ ਹੀ ਥਾਪਣ ਵਾਲਾ ਹੈ, ਬਣਾਉਣ ਵਾਲਾ ਹੈ, ਆਪ ਹੀ ਉਹ ਥਾਪਣ ਵਾਲਾ ਹੈ, ਤੋੜਨ ਵਾਲਾ ਹੈ, ਭੰਨਣ ਕੱਢਣ ਵਾਲਾ ਤੂੰ ਆਪ ਹੈ, ਅਤੇ ਦਰ ਬਿਨਾਈਐ ਆਪਣੇ ਦਰ ਦੇ ਉੱਪਰ ਬਿਠਾਉਣ ਵਾਲਾ ਵੀ ਤੂੰ ਪਰਮਾਤਮਾ ਆਪ ਹੈ। ਬਿਨਾਈਏ ਦਾ ਅਰਥ ਹੈ ਵੇਖਣਾ, ਆਪਣੀ ਨਜ਼ਰ ਦੇ ਵਿੱਚ ਪਰਮਾਤਮਾ ਤੂੰ ਸਾਨੂੰ ਰੱਖਦਾ ਹੈ ਜੀ।
ਦੇਹੀ ਹੋਵਗ ਖਾਕ ਪਵਨ ਉਡਾਈਐ।
ਇੱਕ ਦਿਨ ਇਸ ਦੇਹੀ ਨੇ ਖਾਕ ਬਣ ਜਾਣਾ ਹੈ, ਮਿੱਟੀ ਹੋ ਜਾਣਾ ਹੈ। ਇਹ ਮਿੱਟੀ ਜਿਹੜੀ ਹੈ ਇਹ ਪਵਨ ਉਡਾਈਐ, ਇਹ ਹਵਾ ਦੇ ਵਿੱਚ ਉੱਡ ਜਾਏਗੀ। ਹਾਂਜੀ,
ਇਹੋ ਕਿੱਥੇ ਘਰ ਆਉ ਤਾਕ ਮਹਿਲ ਨਾ ਪਾਈਐ।
ਅਤੇ ਫਿਰ ਉਸ ਖਾਕ ਨੂੰ ਜਿਹੜੀ ਹਵਾ ਵਿੱਚ ਮਿਲ ਗਈ, ਦੱਸੋ ਭਾਈ ਇਹ ਘਰ ਕਿੱਥੇ ਮਿਲੇਗਾ, ਕੀ ਇਸ ਨੂੰ ਕੋਈ ਮਹਿਲ ਮਾੜੀ ਮਿਲੇਗੀ, ਕੀ ਇਸ ਸਰੀਰ ਨੂੰ ਕੋਈ ਬੈਠਕ, ਉਤਾਕ ਦਾ ਅਰਥ ਹੁੰਦਾ ਬੈਠਕ, ਬੈਠਣ ਵਾਲੀ ਥਾਂ। ਅੱਗੇ ਜਿਹੜੇ ਪਿੰਡਾਂ 'ਚ ਪੁਰਾਣੇ ਘਰ ਬਣਾਏ ਜਾਂਦੇ ਸੀ ਨਾ, ਉਹਨਾਂ ਦੇ ਵਿੱਚ ਇੱਕ ਮਹਿਮਾਨਾਂ ਦੇ ਵਾਸਤੇ, ਬਟਾਊਆਂ ਦੇ ਵਾਸਤੇ, ਆਉਣ ਜਾਣ ਵਾਲੇ ਸਖੇ ਰਿਸ਼ਤੇਦਾਰਾਂ ਦੇ ਵਾਸਤੇ ਇੱਕ ਜਗ੍ਹਾ ਬਣਾਈ ਜਾਂਦੀ ਸੀ, ਉਹਨੂੰ ਅਸੀਂ ਬੈਠਕ ਕਹਿੰਦੇ ਸੀ। ਸਤਿਗੁਰੂ ਕਹਿੰਦੇ ਨਾ ਤੈਨੂੰ ਬੈਠਕ ਮਿਲੇਗੀ, ਨਾ ਤੈਨੂੰ ਘਰ ਮਿਲੇਗਾ। ਹਾਂਜੀ,
ਦੇਹ ਦੀਵੀ ਅੰਧ ਘੋਰ ਕਬ ਮੋਹਾਈਐ।
ਦੇਹ ਦੀਵੀ, ਚਿੱਟੇ ਦਿਨ, ਦਿਨ ਚੜਿਆ ਹੋਵੇਗਾ ਤੇਰੇ ਵਾਸਤੇ, ਅੰਧ ਘੋਰ ਹੋਵੇਗਾ, ਕਿਉਂਕਿ ਤੇਰੇ ਵਾਸਤੇ ਇਹ ਅਗਿਆਨਤਾ ਜਿਹੜੀ ਬਹੁਤ ਵੱਡਾ ਅੰਧੇਰਾ ਹੈ, ਇਹ ਘੋਰ ਅੰਧੇਰਾ ਹੈ, ਅਤੇ ਕੁੱਬ ਮਹਾਈ ਹੈ, ਅਤੇ ਤੇਰੇ ਘਰ ਦਾ ਜਿਹੜਾ ਸਮਾਨ ਹੈ ਉਹ ਲੁੱਟ ਲਿਆ ਜਾਵੇਗਾ। ਹਾਂਜੀ,
ਗਰਭ ਮੁਸੈ ਘਰ ਚੋਰ ਕਿਸ ਰੂ ਆਈ ਹੈ।
ਪਰ ਇਹ ਲੁੱਟੇਗਾ ਕੌਣ, ਇਹ ਕੱਬ ਮੁਹਾਈ ਹੈ, ਇਹ ਮੋਹ ਲੁੱਟੇਗਾ, ਇਸ ਕਰਕੇ ਲੁੱਟ ਲਵੇਗਾ ਕਿਉਂਕਿ ਤੂੰ ਹੰਕਾਰ ਵਿੱਚ ਹੋਵੇਂਗਾ। ਅੱਜ ਵੀ ਤੁਸੀਂ ਵੇਖ ਲਓ, ਜਿਹੜੇ ਬਹੁਤੇ ਕਹਿ ਜਾਂਦੇ ਨੇ ਨਾ ਵੀ ਉੱਥੇ ਬੜੀ ਸਿਕਿਉਰਿਟੀ ਹੈ ਜੀ, ਬੜੀ ਸੇਫਟੀ ਹੈ ਜੀ, ਬੜੀ ਉੱਥੇ ਨਿਗਰਾਨੀ ਹੈ ਜੀ, ਉੱਥੋਂ ਬਹੁਤੀਆਂ ਚੀਜ਼ਾਂ ਬੜੇ ਆਰਾਮ ਨਾਲ ਚੋਰੀ ਹੋ ਜਾਂਦੀਆਂ ਨੇ, ਕਿਉਂਕਿ ਉੱਥੇ ਬਹੁਤੀ ਬੇਫਿਕਰੀ ਹੁੰਦੀ ਹੈ। ਸਤਿਗੁਰੂ ਜੀ ਵੀ ਕਹਿੰਦੇ ਜਿੱਥੇ ਬਹੁਤਾ ਹੰਕਾਰ ਹੈ ਉੱਥੇ ਇਹ ਜਿਹੜਾ ਮੋਹ ਹੈ ਇਹ ਸਾਡੇ ਅੰਦਰ ਦਾ ਇਹ ਮਾਲ ਅਸਵਾਬ ਲੁੱਟ ਲੈਂਦਾ ਹੈ, ਅਤੇ ਕਿਸ ਰਵਾਈ ਹੈ, ਅਤੇ ਫਿਰ ਤੂੰ ਜਾ ਕੇ ਕਿਹਦੇ ਕੋਲ ਰੋਵੇਂਗਾ, ਸ਼ਿਕਾਇਤ ਕਿਹਦੇ ਕੋਲ ਕਰੇਂਗਾ, ਕਿਹਦੇ ਕੋਲ ਜਾ ਕੇ ਫਰਿਆਦੀ ਹੋਵੇਂਗਾ। ਹਾਂਜੀ,
ਗੁਰਮੁਖ ਚੋਰ ਨ ਲਾਗ ਹਰ ਨਾਮ ਜਗਾਈਐ।
ਪਰ ਗੁਰਮੁਖ ਐਸਾ ਹੈ, ਗੁਰੂ ਦੀ ਸ਼ਰਨ ਆਉਣ ਵਾਲਾ ਕਦੇ ਉਸਨੂੰ ਚੋਰ ਨਹੀਂ ਲੱਗ ਸਕਦਾ। ਹਰ ਨਾਮ ਜਗਾਈਐ, ਕਿਉਂਕਿ ਗੁਰੂ ਨੇ ਉਸਨੂੰ ਐਸਾ ਹਰੀ ਨਾਮ ਦਿੱਤਾ, ਉਹ ਹਮੇਸ਼ਾ ਹੀ ਜਾਗਦਾ ਰਹਿੰਦਾ, ਉਹ ਸੁਚੇਤ ਰਹਿੰਦਾ, ਉਹ ਕਦੇ ਅਗਿਆਨਤਾ ਦੀ, ਅਵਿਦਿਆ ਦੀ, ਵਹਿਮਾਂ ਭਰਮਾਂ ਦੀ ਨੀਂਦਰ ਵਿੱਚ ਸੌਂਦਾ ਨਹੀਂ।
ਸ਼ਬਦ ਨਿਵਾਰੇ ਆਗ ਜੋਤ ਦੀ ਪਾਈਐ।
ਤੇ ਉਸ ਗੁਰੂ ਨੇ ਐਸੀ ਕਿਰਪਾ ਕਰ ਦਿੱਤੀ ਹੈ, ਸ਼ਬਦ ਨਿਵਾਰੀ ਆਗ, ਗੁਰੂ ਦੀ ਬਾਣੀ ਦੇ ਨਾਲ, ਗੁਰੂ ਦੇ ਸ਼ਬਦ ਦੇ ਨਾਲ, ਇਸ ਗਿਆਨ ਦੇ ਨਾਲ ਜਿਹੜੀ ਅੰਦਰ ਤ੍ਰਿਸ਼ਨਾ ਦੀ ਅੱਗ ਸੀ ਉਹ ਬੁਝਾ ਦਿੱਤੀ ਹੈ।
ਲਾਲ ਰਤਨ ਹਰ ਨਾਮ ਗੁਰ ਸੁਰਤ ਬੁਝਾਈਐ।
ਤੇ ਜਦੋਂ ਸ਼ਬਦ ਨੇ ਉਹ ਅੱਗ ਬੁਝਾ ਦਿੱਤੀ ਤੇ ਅੰਦਰ ਜੋਤ ਜਗ ਪਈ। ਇਹਦਾ ਅਰਥ ਇਹ ਹੈ, ਬਾਣੀ ਪੜ੍ਹਿਆ ਸਾਡੀਆਂ ਲੋੜਾਂ ਮੁੱਕਦੀਆਂ ਨਹੀਂ। ਦੇਖੋ, ਜਿਸ ਅਸਥਾਨ ਤੇ ਆਪਾਂ ਬੈਠੇ ਹਾਂ, ਸ਼੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਰਚਨਾ ਹੈ ਗੁਰੂ ਅਰਜਨ ਦੇ ਪਿਤਾ ਮਹਾਰਾਜ ਨੇ ਆਪ ਕਰਵਾਈ ਹੈ। ਸਤਿਗੁਰਾਂ ਦੇ ਮਹਿਲ ਮਾਤਾ ਗੰਗਾ ਜੀ, ਕੀ ਇਹ ਸੱਚ ਹੈ ਕਿ ਉਹਨਾਂ ਨੇ ਇੱਕ ਦਿਨ ਆਪ ਪਤੀ ਗੁਰਦੇਵ ਦੇ ਕੋਲੋਂ ਪੁੱਤਰ ਦੀ ਦਾਤ ਮੰਗੀ ਹੈ? ਮੈਂ ਕਹਿੰਦਾ ਇਸ ਤੋਂ ਵੱਡਾ ਸਾਡੇ ਸੰਸਾਰੀਆਂ ਲਈ, ਗ੍ਰਿਸਤੀਆਂ ਲਈ ਇਸ ਤੋਂ ਵੱਡਾ ਕੀ ਮੀਲ ਪੱਥਰ ਹੋ ਸਕਦਾ? ਇਸ ਤੋਂ ਵੱਡੀ ਉਦਾਹਰਨ ਸਾਡੇ ਵਾਸਤੇ, ਇਸ ਤੋਂ ਵੱਡਾ ਦ੍ਰਿਸ਼ਟਾਂਤ ਸਾਡੇ ਵਾਸਤੇ ਹੋਰ ਕੀ ਹੋ ਸਕਦਾ? ਹੁਣ ਇੱਕ ਪੁੱਤਰ ਮੰਗਿਆ ਜਿਹਦੀ ਵਿਆਖਿਆ ਫਿਰ ਉਸ ਪੁੱਤਰ ਨੇ ਆਪ ਕੀਤੀ ਹੈ, ਆਖਿਆ ਪੁੱਤਰ ਨਿਸ਼ਾਨ ਹੈ। ਪੰਜ ਸੱਤ ਨਹੀਂ ਮੰਗੇ ਵੀ ਇੱਕ ਬਾਹਰ ਚਲਾ ਜਾਏਗਾ, ਉੱਥੋਂ ਡਾਲਰ ਘੱਲੇਗਾ, ਦੂਜਾ ਇਹ ਕਰੇਗਾ, ਉਹ ਆ ਕਰੇਗਾ, ਤੀਜਾ ਉਹ ਕਰੇਗਾ ਤੇ ਫਿਰ ਮੇਰਾ ਬੜਾ ਵੱਡਾ ਸਾਰਾ ਇੱਕ ਪਸਾਰਾ ਹੋਵੇਗਾ। ਇੱਥੇ ਸ਼ਬਦ ਨੇ ਤੁਹਾਡੀ ਤ੍ਰਿਸ਼ਨਾ ਬੁਝਾਉਣੀ ਹੈ, ਤੁਹਾਡੀਆਂ ਲੋੜਾਂ ਨਹੀਂ ਬੁਝਾਉਣੀਆਂ। ਜਿਹੜੀ ਲੋੜ ਹੈ ਨਾ ਉਹ ਤੇ ਗੁਰਮਤ ਵਿੱਚ ਪ੍ਰਵਾਨ ਹੈ। ਜਿਹੜੀਆਂ ਸਾਡੀਆਂ ਲੋੜਾਂ ਨੇ, ਧਨ ਗੁਜਰਾਨ ਹੈ, ਇਹ ਸਾਨੂੰ ਚਾਹੀਦਾ, ਸਾਡੀ ਲੋੜ ਹੈ। ਔਰ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ, ਗ੍ਰਹਿ ਸ਼ੋਭਾ ਜਾ ਕੇ ਰੇ ਨਾਹੀ ਆਵਤ ਪਈ ਆ ਖੁਦੇ ਜਾਹੀ। ਇਹ ਧਨ ਘਰ ਦੀ ਸ਼ੋਭਾ ਹੈ, ਜਿਸ ਘਰ ਵਿੱਚ ਧਨ ਨਹੀਂ ਉਸ ਘਰ ਵਿੱਚ ਆਏ ਮਹਿਮਾਨ ਨੂੰ ਨਾ ਚਾਹ ਮਿਲਦੀ ਨਾ ਪਾਣੀ ਮਿਲਦਾ, ਪ੍ਰਸ਼ਾਦਾ ਕੀ ਮਿਲਣਾ, ਜਿਸ ਘਰ ਵਿੱਚ ਪਾਣੀ ਪਿਆਉਣ ਲਈ ਭਾਂਡਾ ਵੀ ਨਹੀਂ ਹੋਏਗਾ। ਸੋ ਸ਼ਬਦ ਨੇ ਸਾਡੀ ਤ੍ਰਿਸ਼ਨਾ ਮਿਟਾਉਣੀ ਹੈ, ਜਿਹਨੇ ਅੱਜ ਸਾਨੂੰ ਉਸ ਪਾਸੇ ਤੋਰ ਦਿੱਤਾ ਹੈ ਜਿਹਨੂੰ ਉਹ ਸ਼ਬਦ ਇਹ ਕਾਲਾ ਧਨ ਵਰਤਿਆ ਜਾਂਦਾ ਹੈ, ਵੀ ਇੰਨੀ ਬੇਸ਼ੁਮਾਰ ਦੌਲਤ ਇਕੱਠੀ ਕਰ ਲਓ ਭਾਵੇਂ ਕੋਈ ਵੀ ਪਾਪ ਕਰਨਾ ਪੈ ਜਾਏ। ਸਤਿਗੁਰੂ ਕਹਿੰਦੇ ਨਹੀਂ, ਤੂੰ ਉਸ ਪਾਸਿਓ ਬਚ ਜਾਵੇਂਗਾ, ਕਿਰਤ ਕਰੇਗਾ ਤੇ ਉਦਮ ਕਰੇਂਦਿਆਂ ਜੀਉ ਤੂੰ ਕਮਾਵਦਿਆਂ ਸੁੱਖ ਪਹੁੰਚ। ਇਹ ਤੇ ਜਿਹੜਾ ਸਿਧਾਂਤ ਇਹ ਤੇਰੇ ਜੀਵਨ ਵਿੱਚੋਂ ਨਹੀਂ ਖਤਮ ਹੋਵੇਗਾ। ਤੇ ਜਦੋਂ ਸ਼ਬਦ ਨੇ ਤ੍ਰਿਸ਼ਨਾ ਨਿਵਾਰ ਦੇਣੀ ਹੈ, ਅੰਦਰ ਜੀਵਨ ਦੇ ਵਿੱਚ ਪਰਮੇਸ਼ਰ ਦੇ ਗਿਆਨ ਦੀ ਜੋਤ ਜਗਣੀ ਹੈ, ਫਿਰ ਸਮਝ ਆਉਣੀ ਹੈ ਕਿ ਲਾਲ ਰਤਨ ਹਰ ਨਾਮ, ਅਸਲ ਵਿੱਚ ਨਾਮ ਹੀ ਲਾਲ ਹੈ, ਅਸਲ ਵਿੱਚ ਨਾਮ ਹੀ ਰਤਨ ਹੈ। ਨਾਮ ਤੋਂ ਕੀਮਤੀ ਕੋਈ ਧਨ ਨਹੀਂ ਹੈ, ਸਭ ਤੋਂ ਕੀਮਤੀ ਧਨ ਪਰਮੇਸ਼ਰ ਦਾ ਨਾਮ ਹੈ। ਤੇ ਜਦੋਂ ਵੀ ਫਿਰ ਤੂੰ ਅਰਦਾਸ ਕਰੇਗਾ ਤੇ ਫਿਰ ਕਵੇਂਗਾ ਮੈਨੂੰ ਕੇਸਾਂ ਦਾ ਦਾਨ ਦਿਓ, ਵਿਵੇਕ ਦਾ ਦਾਨ ਦਿਓ, ਪਰ ਅਖੀਰ ਵਿੱਚ ਕੀ ਕਵੇਂਗਾ, ਦਾਨਾ ਸਿਰ ਦਾਨ ਨਾਮ ਦਾਨ। ਇਹਨਾਂ ਦਾਨਾਂ ਤੋਂ ਸਾਰਿਆਂ ਤੋਂ ਵੱਡਾ ਦਾਨ ਜਿਹੜਾ ਨਾਮ ਵਾਲਾ, ਸਤਿਗੁਰੂ ਉਹ ਮੇਰੀ ਝੋਲੀ ਵਿੱਚ ਪਾ ਦਿਓ। ਹਾਂਜੀ,
ਸਦਾ ਰਹਿ ਨਿਕਾਮ ਜੇ ਗੁਰਮਤ ਪਾਈਐ।
ਉਹ ਇਨਸਾਨ ਸਦਾ ਨਿਕਾਮ ਰਹਿੰਦਾ ਹੈ ਜਿਹਨੂੰ ਗੁਰਮਤ ਪ੍ਰਾਪਤ ਹੋ ਜਾਵੇ। ਗੁਰੂ ਦੀ ਮਤ ਆ ਗਈ ਫਿਰ ਕੀ ਹੈ, ਨਿਕਾਮਤਾ, ਨਿਸ਼ਕਾਮਤਾ, ਤ੍ਰਿਸ਼ਨਾ ਕੋਈ ਨਹੀਂ। ਸਟੋਰੇਜ ਦੀ, ਇਕੱਠੇ ਕਰਨ ਦੀ, ਸਭ ਕੁਝ ਆਪਣੇ ਮੁੱਠੀ ਵਿੱਚ ਬੰਦ ਕਰਨ ਦੀ, ਸਭ ਕੁਝ ਆਪਣੇ ਘਰ ਵਿੱਚ ਲੈ ਕੇ ਆਉਣ ਦੀ, ਇਹ ਤ੍ਰਿਸ਼ਨਾ ਖਤਮ ਹੋ ਜਾਏਗੀ। ਫਿਰ ਅਸੀਂ ਉਸ ਅਵਸਥਾ ਦੇ ਅਧਿਕਾਰੀ ਬਣਾਂਗੇ ਜਿਹਨੂੰ ਸਤਿਗੁਰੂ ਨੇ ਨਿਹਕਾਮ ਆਖਿਆ, ਕੋਈ ਤ੍ਰਿਸ਼ਨਾ ਨਹੀਂ। ਬਿਨਾਂ ਲਾਲਚ ਤੋਂ ਪ੍ਰਭੂ ਦੀ ਪ੍ਰੇਮਾ ਭਗਤੀ ਵਿੱਚ ਜੁੜਾਂਗੇ। ਹਾਂਜੀ,
ਰਾਤ ਦੇਹੈ ਹਰ ਨਾਉ ਮਨ ਵਸਾਈਐ।
ਹੇ ਪ੍ਰਭੂ ਤੂੰ ਮੇਰੇ ਤੇ ਕਿਰਪਾ ਕਰ, ਮੈਨੂੰ ਸਮਝ ਆ ਗਈ, ਮੈਂ ਬੁੱਝ ਲਿਆ, ਹੁਣ ਦਿਨ ਤੇ ਰਾਤ ਮੇਰੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਏ, ਐਸੀ ਰਹਿਮਤ ਕਰ ਦਿਓ। ਰਾਤ ਦੇਹੇ ਹਰ ਨਾਉ ਮਨ ਵਸਾਈਏ, ਅਸੀਂ ਆਪਣੇ ਹਿਰਦੇ ਵਿੱਚ ਨਾਮ ਨੂੰ ਵਸਾ ਕੇ ਰੱਖੀਏ। ਹਾਂਜੀ,
ਨਾਨਕ ਮੇਲ ਮਿਲਾਏ ਜੇ ਤੁਧ ਪਾਈਐ।
ਜਗਤ ਗੁਰੂ ਗੁਰੂ ਨਾਨਕ ਦੇ ਪਿਤਾ ਮਹਾਰਾਜ ਕਹਿੰਦੇ, ਇਹ ਮੇਲ, ਇਹ ਮਿਲਾਪ ਤਾਂ ਹੋ ਸਕਦਾ ਜੇ ਤੈਨੂੰ ਭਾਵੇ ਤਾਂ, ਕਿਉਂਕਿ ਸਾਧ ਸੰਗ ਜੋ ਤੁਮੇਂ ਮਿਲਾਇਓ ਤਾਂ ਸੁਣੀ ਤੁਮਾਰੀ ਬਾਣੀ। ਤੂੰ ਸੰਗਤ ਵਿੱਚ ਲਿਆਵੇਂਗਾ ਤੇ ਤਾਂ ਹੀ ਫਿਰ ਅਸੀਂ ਬਾਣੀ ਸੁਣਾਂਗੇ। ਤੇ ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ। ਜੀਵਨ ਆਨੰਦਿਤ ਹੋ ਜਾਏਗਾ ਗੁਰੂ ਦੇ ਦਰਸ਼ਨ ਕਰਕੇ। ਮੈਂ ਤੇ ਕਈ ਵਾਰੀ ਬੜੇ ਛੋਟੇ ਹੁੰਦਿਆਂ ਆਪਣੇ ਨਗਰ ਦੇ ਇੱਕ ਸੱਜਣ ਕੋਲੋਂ ਗੱਲ ਸੁਣਦਾ ਹੁੰਦਾ ਸੀ, ਜੇ ਉਹਨੇ ਘਰ ਆਉਣਾ ਕਹਿਣਾ ਫੁੱਫੜ ਜੀ ਚਾਹ ਬਣਾਈਏ ਸੀ। ਗਰੀਬ ਪਰਿਵਾਰਾਂ ਵਿੱਚੋਂ, ਪਰ ਘਰ ਦੀ ਤਲੀਮ ਐਸੀ ਸੀ ਕਿ ਪੁੱਤਰ ਸਲੀਕੇ ਨਾਲ ਬੋਲਣਾ ਹੈ। ਕਹਿਣਾ ਫੁੱਫੜ ਜੀ ਚਾਹ ਬਣਾਈਏ, ਅਤੇ ਉਹਨਾਂ ਨੇ ਅੱਗੋਂ ਕਹਿਣਾ ਪੁੱਤਰ ਮਿਲਣ ਦੀ ਚਾਹ ਸੀ, ਇਹ ਪਤੀਲੀ ਵਾਲੀ ਅਤੇ ਢਿੱਡ ਫੂਕਣੀ, ਇਹਦਾ ਕੀ ਕਰਨਾ ਹੈ। ਅੱਜ ਵੀ ਤੁਸੀਂ ਵੇਖੋ ਜਿਨ੍ਹਾਂ ਨੂੰ ਖੁਸ਼ੀ ਹੋਏਗੀ, ਮੈਂ ਹਮੇਸ਼ਾ ਕਹਿੰਦਾ ਜਿਹੜਾ ਤੁਹਾਨੂੰ ਮਿਲ ਕੇ ਖੁਸ਼ ਨਹੀਂ ਹੋਇਆ ਉਹ ਤੁਹਾਡੀ ਫਰਿੱਜ ਦਾ ਸਮਾਨ ਖਾ ਕੇ ਵੀ ਖੁਸ਼ ਨਹੀਂ ਹੋ ਸਕਦਾ, ਉਹਨੇ ਫਿਰ ਵੀ ਕਹਿਣਾ ਸੇਵਾ ਥੋੜ੍ਹੀ ਕੀਤੀ ਹੈ। ਸਭ ਤੋਂ ਵੱਡਾ ਆਨੰਦ ਜਿਹੜਾ ਹੈ ਉਹ ਦੀਦਾਰ ਦਾ। ਜੇ ਅਸੀਂ ਗੁਰੂ ਘਰ ਆ ਕੇ ਗੁਰੂ ਦੇ ਦਰਸ਼ਨ ਕਰਕੇ ਪੜ੍ਹਦੇ ਤਾਂ ਇਹੋ ਹੀ ਆ ਕਿ ਦਰਸ਼ਨ ਪਰਸੇ ਹੈ ਗੁਰੂ ਕੈ, ਜਨਮ ਮਰਨ ਦੁੱਖ ਜਾਏ, ਜਲ ਪਾ ਪਦਾਰਥ ਇਤੜੇ, ਗੁਰ ਅਮਰਦਾਸ ਡਿੱਠੈ ਮਿਲੈ। ਜਦੋਂ ਉਹ ਪ੍ਰਤਾਪ ਨਜ਼ਰ ਆਏਗਾ ਜੀਵਨ ਧਨ ਹੋ ਜਾਏਗਾ, ਆਨੰਦਿਤ ਹੋ ਜਾਏਗਾ। ਇਤਨੀ ਸੇਵਾ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਸਤਿਗੁਰੂ ਜੀ ਦਾ ਹੈ ਆਪਣੇ ਪੱਲੇ ਬੰਨ ਲੈਣਾ, ਫਿਰ ਜਦੋਂ ਸਤਿਗੁਰੂ ਰਹਿਮਤ ਕਰਨਗੇ ਦਾਸ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰੀ ਭਰੇਗਾ। ਆਓ ਇੱਕ ਵਾਰੀ ਇਹਨਾਂ ਪੰਕਤੀਆਂ ਦਾ ਪਾਠ ਆਪਾਂ ਸਾਰੇ ਰਲ ਮਿਲ ਕੇ ਕਰ ਲਈਏ, ਫਿਰ ਫਤਿਹ ਦੀ ਸਾਂਝ ਕਰਾਂਗੇ। ਹਾਂਜੀ।
ਰਾਤ ਦੀ ਹੈ ਹਰ ਨਾਉ ਮਨ ਵਸਾਈਐ, ਨਾਨਕ ਮੇਲ ਮਿਲਾਏ ਜੇ ਤੁਧ ਪਾਈਐ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।